ਪੌਲੁਸ ਰਸੂਲ ਦੀ ਪਹਿਲੀ ਪੱਤਰੀ ਗ੍ਰੰਥੀਆਂ ਨੂੰ ਉਸਦਾ ਪਹਿਲਾ ਬਾ ਲਿਖਤੁਮ ਪੌਲੁਸ, ਜਿਹੜਾ ਪਰਮੇਸ਼ਰ ਦੀ ਇੱਛਾ ਤੋਂ ਯਿਸੂ ਮਸੀਹ ਦਾ ਰਸੂਲ ਹੋਣ ਦੇ ਲਈ ਸੱਦਿਆ ਗਿਆ, ਨਾਲੇ ਸਾਡਾ ਭਰਾ ਸੋਸਥਨੇਸ ਅੱਗੇ ਯੋਗ ਹੈ ਪਰਮੇਸ਼ਰ ਦੀ ਕਲੀਸੀਆ ਨੂੰ ਜਿਹੜੀ ਕ੍ਰੰਥੀਅਸ ਵਿਚ ਹੈ, ਅਰਥਾਤ ਉਹਨਾਂ ਨੂੰ ਜਿਹੜੇ ਮਸੀਹ ਯਿਸੂ ਵਿਚ ਪਵਿੱਤਰ ਹੋਏ ਅਤੇ ਸੰਤ ਹੋਣ ਦੇ ਲਈ ਸੱਦੇ ਗਏ, ਉਹਨਾਂ ਸਭਨਾਂ ਸਣੇ ਜਿਹੜੇ ਹਰੇਕ ਥਾਂ ਸਾਡੇ ਪ੍ਰਭੂ ਯਿਸੂ ਮਸੀਹ ਦਾ ਨਾਮ ਲੈਂਦੇ ਹਨ, ਜੋ ਉਹਨਾਂ ਸਭਨਾਂ ਨਾਲੋਂ ਸਾਡਾ ਪ੍ਰਭੂ ਹੈ। ਸਾਡੇ ਪਿਤਾ ਪਰਮੇਸ਼ਰ ਅਤੇ ਸਾਡੇ ਯਿਸੂ ਮਸੀਹ ਦੀ ਵੱਲੋਂ ਤੁਹਾਨੂੰ ਕਿਰਪਾ ਅਤੇ ਸੱਚਾਈ ਹੁੰਦੀ ਰਹੇ। ਮੈਂ ਪਰਮੇਸ਼ਵਰ ਦੀ ਕਿਰਪਾ ਦੇ ਕਾਰਨ ਜਿਹੜੀ ਯਿਸੂ ਮਸੀਹ ਵਿਚ ਤੁਹਾਨੂੰ ਦਿੱਤੀ ਗਈ ਹੈ, ਤੁਹਾਡੇ ਲਈ ਸਦਾ ਪਰਮੇਸ਼ਵਰ ਦਾ ਧੰਨਵਾਦ ਕਰਦਾ ਹਾਂ। ਇਸ ਲਈ ਜੋ ਤੁਸੀਂ ਉਸ ਵਿਚ ਹਰੇਕ ਗੱਲਬਾਤ ਅਰਥਾਤ ਸਰਵ ਵਾਕ ਅਤੇ ਸਰਵ ਗਿਆਨ ਵਿਚ ਤਨੀ ਕੀਤੇ ਹੋਏ ਸੋ, ਜਿਵੇਂ ਮਸੀਹ ਦੀ ਸਾਖੀ ਤੁਹਾਡੇ ਵਿਚ ਕਾਇਮ ਹੋਈ, ਇਥੋਂ ਤਿਕਰ ਜੋ ਤੁਹਾਨੂੰ ਕਿਸੇ ਦਾਤ ਵਿਚ ਘਾਟਾ ਨਹੀਂ, ਜਦ ਤੁਸੀਂ ਸਾਡੇ ਪ੍ਰਭੂ ਯਿਸੂ ਮਸੀਹ ਦੇ ਪ੍ਰਗਟ ਹੋਣ ਦੀ ਉਡੀਕ ਕਰਦੇ ਹੋ, ਉਹ ਤੁਹਾਨੂੰ ਅੰਤ ਤਿਕਰ ਕਾਇਮ ਰੱਖੇਗਾ। ਭਾਈ ਤੁਸੀਂ ਸਾਡੇ ਪ੍ਰਭੂ ਯਿਸੂ ਮਸੀਹ ਦੇ ਦਿਨ ਨਿਰਦੋਸ਼ ਹੋਵੋ। ਪਰਮੇਸ਼ਵਰ ਵਫ਼ਾਦਾਰ ਹੈ, ਜਿਹਦੇ ਰਾਹੀਂ ਉਹਦੇ ਪੁੱਤਰ ਯਿਸੂ ਮਸੀਹ ਸਾਡੇ ਦੀ ਸੰਗਤ ਲਈ ਸੱਦੇ ਸੋ। ਹੇ ਪ੍ਰਭੂ, ਸਾਡੇ ਪ੍ਰਭੂ ਯਿਸੂ ਮਸੀਹ ਦੇ ਨਾਮ ਦਾ ਵਾਸਤਾ ਦੇ ਕੇ ਮੈਂ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ, ਜੋ ਤੁਸੀਂ ਸਭੇ ਇੱਕ ਗੱਲ ਬੋਲੋ ਅਤੇ ਤੁਹਾਡੇ ਵਿਚ ਫੋਕਟ ਨਾ ਪੈਣ, ਸਗੋਂ ਇੱਕੋ ਮਨ ਹੋਵੋ ਅਤੇ ਇੱਕੋ ਵਿਚਾਰ ਵਿਚ ਪੂਰੇ ਹੋ ਜਾਓ, ਕਿਉਂ ਜੋ ਹੇ ਮੇਰੇ ਪ੍ਰਭੂ, ਕਲੋਏ ਦੇ ਘਰਾਂ ਦੇ ਵਿਚ ਕੋਲੋ ਤੁਹਾਡੇ ਕੋਲੋਂ ਮੈਂ ਪਤਾ ਦਿੱਤਾ ਅਤੇ ਤੁਹਾਡੇ ਵਿਚ ਬੇਖੇੜੇ ਹੁੰਦੇ ਹਨ। ਮੇਰਾ ਕਹਿਣਾ ਇਹ ਹੈ, ਜੋ ਤੁਹਾਡੇ ਵਿਚ ਹਰੇਕ ਆਖਦਾ ਹੈ, ਭਾਈ ਮੈਂ ਪੌਲੁਸ ਦਾ ਜਾਂ ਆਓ ਪੌਲੁਸ ਦਾ ਜਾਂ ਕੈਫਾਸ ਦਾ ਜਾਂ ਮਸੀਹ ਦਾ ਹਾਂ, ਭਲਾ ਮਸੀਹ ਵੰਡਿਆ ਹੋਇਆ ਹੈ ਕਿ ਪੌਲੁਸ ਤੁਹਾਡੇ ਲਈ ਸਲੀਬ ਉੱਤੇ ਦਿੱਤਾ ਗਿਆ ਜਾਂ ਪੌਲੁਸ ਦੇ ਨਾਂ ਦੇ ਉੱਤੇ ਬਪਤਿਸਮਾ ਦਿੱਤਾ ਗਿਆ। ਮੈਂ ਧੰਨਵਾਦ ਕਰਦਾ ਹਾਂ ਕ੍ਰਿਸਪਸ ਲਈ ਔਰ ਗਾਇਸ ਨੂੰ ਛੱਡ ਕੇ ਮੈਂ ਤੁਹਾਡੇ ਵਿਚੋਂ ਹੋਰ ਕਿਸੇ ਨੂੰ ਬਪਤਿਸਮਾ ਨਹੀਂ ਦਿੱਤਾ। ਭਾਈ ਕੋਈ ਇਹ ਨਾ ਆਖੇ ਜੋ ਮੇਰੇ ਨਾਂ ਉੱਤੇ ਕਿਉਂ ਬਪਤਿਸਮਾ ਦਿੱਤਾ ਸੀ, ਅਤੇ ਮੈਂ ਸਫਤਾਂਸ ਨੂੰ ਕਰਾਨੇ ਨੂੰ ਵੀ ਬਪਤਿਸਮਾ ਦਿੱਤਾ, ਮੈਂ ਹੋਰ ਨਹੀਂ ਜਾਣਦਾ ਜੋ ਮੈਂ ਕਿਸੇ ਹੋਰ ਨੂੰ ਬਪਤਿਸਮਾ ਦਿੱਤਾ ਹੋਵੇ, ਕਿਉਂ ਜੋ ਮਸੀਹ ਨੇ ਮੈਨੂੰ ਬਪਤਿਸਮਾ ਦੇਣ ਦੇ ਲਈ ਨਹੀਂ ਸਗੋਂ ਖੁਸ਼ਖਬਰੀ ਸੁਣਾਉਣ ਲਈ ਕੱਲਿਆ, ਪਰ ਸ਼ਬਦਾਂ ਦੇ ਗਿਆਨ ਨਾਲ ਹੀ ਨਹੀਂ। ਭਾਈ ਕਿਤੇ ਇਉਂ ਨਾ ਹੋਵੇ ਜੋ ਮਸੀਹ ਦੀ ਸਲੀਬ ਅਵਰਥੀ ਹੋ ਜਾਵੇ। ਸਲੀਬ ਦੀ ਕਥਾ ਤਾਂ ਉਹਨਾਂ ਦੇ ਪਾਣੇ ਜਿਹੜੇ ਨਾਸ਼ ਹੋ ਰਹੇ ਹਨ ਮੂਰਖਤਾਈ ਹੈ, ਪਰੰਤੂ ਸਾਡੇ ਪਾਣੇ ਜਿਹੜੇ ਬਚਾਏ ਜਾਂਦੇ ਹਨ ਉਹ ਪਰਮੇਸ਼ਵਰ ਦੀ ਸ਼ਕਤੀ ਹੈ, ਕਿਉਂ ਜੋ ਲਿਖਿਆ ਹੋਇਆ ਹੈ, ਮੈਂ ਬੁੱਧਵਾਨਾਂ ਦੀ ਬੁੱਧ ਦਾ ਨਾਸ਼ ਕਰਾਂਗਾ ਅਤੇ ਚਤਰਿਆਂ ਦੀ ਚਤਰਾਈ ਨੂੰ ਰੱਦ ਕਰਾਂਗਾ। ਕਿੱਥੇ ਬੁੱਧਵਾਨ, ਕਿੱਥੇ ਗ੍ਰੰਥੀ, ਕਿੱਥੇ ਜਿਸ ਯੁੱਗ ਦਾ ਵਿਦਵਾਈ, ਕਿ ਪਰਮੇਸ਼ਵਰ ਨੇ ਸੰਸਾਰ ਦੀ ਬੁੱਧ ਮੂਰਖਤਾਈ ਨਹੀਂ ਠਹਿਰਾਇਆ। ਇਸ ਲਈ ਕਿ ਜਦੋਂ ਪਰਮੇਸ਼ਵਰ ਦੇ ਗਿਆਨ ਤੋਂ ਇਉਂ ਹੋਇਆ ਭਈ ਸੰਸਾਰ ਨੇ ਆਪਣੀ ਬੁੱਧ ਦੇ ਰਾਹੀਂ ਪਰਮੇਸ਼ਵਰ ਨੂੰ ਨਾ ਜਾਣਿਆ, ਤਦ ਪਰਮੇਸ਼ਵਰ ਨੇ ਇਹਨੂੰ ਇਹ ਪਾਇਆ ਜੋ ਪ੍ਰਚਾਰ ਅਤੇ ਮੂਰਖਤਾਈ ਨਾਲ ਨਿਚਾਵਾਨਾਂ ਨੂੰ ਬਚਾਵੇ। ਯਹੂਦੀਆਂ ਤਾਂ ਨਿਸ਼ਾਨੀਆਂ ਮੰਗਦੇ ਹਨ ਅਤੇ ਯੂਨਾਨੀ ਬੁੱਧ ਪਾਲਦੇ ਹਨ, ਪਰ ਅਸੀਂ ਸਲੀਬ ਦਿੱਤੇ ਹੋਏ ਮਸੀਹ ਦਾ ਪ੍ਰਚਾਰ ਕਰਦੇ ਹਾਂ, ਅਤੇ ਯਹੂਦੀਆਂ ਦੇ ਲੇਖੇ ਠੋਕਰ ਦਾ ਕਾਰਨ ਅਤੇ ਪਰਾਈਆਂ ਕੌਮਾਂ ਦੇ ਲੇਖੇ ਮੂਰਖਤਾਈ ਹੈ। ਪਰ ਉਹਨਾਂ ਦੇ ਲੇਖੇ ਜਿਹੜੇ ਸੱਦੇ ਹੋਏ ਸਨ, ਭਾਵੇਂ ਯਹੂਦੀ ਭਾਵੇਂ ਯੂਨਾਨੀ, ਮਸੀਹ ਸ਼ਕਤੀ ਦੇ ਅਤੇ ਪਰਮੇਸ਼ਵਰ ਦਾ ਗਿਆਨ ਹੈ, ਕਿਉਂ ਜੋ ਪਰਮੇਸ਼ਵਰ ਦੀ ਮੂਰਖਤਾਈ ਮਨੁੱਖਾਂ ਦੇ ਗਿਆਨ ਨਾਲੋਂ ਗਿਆਨਵਾਨ ਹੈ ਅਤੇ ਪਰਮੇਸ਼ਵਰ ਦੀ ਨਿਰਬਲਤਾਈ ਮਨੁੱਖਾਂ ਦੇ ਬਲ ਨਾਲੋਂ ਬਲਵੰਤ ਹੈ। ਹੇ ਪ੍ਰਭੂ, ਆਪਣੇ ਸੱਦੇ ਹੋਏ ਉੱਤੇ ਧਿਆਨ ਕਰੋ। ਭਾਈ ਸਰੀਰ ਦੇ ਅਨੁਸਾਰ ਨਾ ਤਾਂ ਬਾਹਲੇ ਬੁੱਧਵਾਨ, ਨਾ ਬਾਹਲੇ ਬਲਵਾਨ, ਨਾ ਬਾਹਲੇ ਕੁਲੀਨ ਸੱਦੇ ਹੋਏ ਹੋ, ਸਗੋਂ ਸੰਸਾਰ ਦੇ ਮੂਰਖਾਂ ਨੂੰ ਪਰਮੇਸ਼ਵਰ ਨੇ ਚੁਣ ਲਿਆ, ਭਾਈ ਬੁੱਧਵਾਨਾਂ ਨੂੰ ਲੱਜਾਵਾਨ ਕਰੇ, ਅਤੇ ਸੰਸਾਰ ਦੇ ਨਿਰਬਲਾਵਾਂ ਨੂੰ ਪਰਮੇਸ਼ਵਰ ਨੇ ਚੁਣ ਲਿਆ, ਭਾਈ ਬਲਵੰਤਾਂ ਨੂੰ ਲੱਜਾਵਾਨ ਕਰੇ, ਅਤੇ ਸੰਸਾਰ ਦੇ ਅਦਨਾ ਤੋਂ ਅਤੇ ਮਹੀਦੜਾਂ ਤੋਂ ਨੂੰ ਜਿਹੜੇ ਉਹਨਾਂ ਨਾਲ ਜਿਹੜੇ ਉਹ ਨਹੀਂ ਪਰਮੇਸ਼ਵਰ ਨੇ ਚੁਣ ਲਿਆ ਹੈ, ਭਾਈ ਉਹਨਾਂ ਨੂੰ ਜਿਹੜੇ ਕਰਤ ਕਰੇ ਤਾਂ ਕੋਈ ਬਸ਼ਰ ਪਰਮੇਸ਼ਵਰ ਦੇ ਅੱਗੇ ਘਮੰਡ ਨਾ ਕਰੇ, ਪਰ ਉਸ ਤੋਂ ਤੁਸੀਂ ਮਸੀਹ ਯਿਸੂ ਵਿਚ ਹੈ, ਜਿਹੜਾ ਪਰਮੇਸ਼ਵਰ ਦੀ ਵੱਲੋਂ ਹੈ, ਸਾਡੇ ਲਈ ਗਿਆਨ ਅਤੇ ਧਰਮ ਅਤੇ ਪਵਿੱਤਰਤਾਈ ਦਾ ਨਿਸਤਾਰਾ ਬਣਿਆ ਗਿਆ। ਭਾਵੇਂ ਜਿਵੇਂ ਲਿਖਿਆ ਹੋਇਆ ਹੈ, ਜੋ ਕੋਈ ਅਭਿਮਾਨ ਕਰੇ ਸੋ ਪ੍ਰਭੂ ਵਿਚ ਅਭਿਮਾਨ ਕਰੇ। ਦੂਜਾ ਬਾਪ, ਹੇ ਪ੍ਰਭੂ, ਜਦ ਮੈਂ ਤੁਹਾਨੂੰ ਪਰਮੇਸ਼ਵਰ ਦੀ ਸਾਖੀ ਦੀ ਖ਼ਬਰ ਦਿੰਦਾ ਹੋਇਆ ਤੁਹਾਡੇ ਕੋਲ ਆਇਆ, ਤਾਂ ਬਚਨ ਜਾਂ ਗਿਆਨ ਦੀ ਉਨਮਤਾਈ ਨਾਲ ਨਹੀਂ ਆਇਆ, ਕਿਉਂ ਜੋ ਮੈਂ ਇਹ ਠਾਣ ਲਿਆ ਭਈ ਯਿਸੂ ਮਸੀਹ ਸਗੋਂ ਸਲੀਬ ਉੱਤੇ ਦਿੱਤੇ ਹੋਏ ਮਸੀਹ ਤੋਂ ਬਿਨਾਂ ਤੁਹਾਡੇ ਵਿਚ ਹੋਰ ਕਿਸੇ ਗੱਲ ਨੂੰ ਨਾ ਜਾਣਾ, ਅਤੇ ਮੈਂ ਦੁਰਬਲਤਾਈ ਅਤੇ ਪੈ ਦੇ ਵੱਡੇ ਕਾਂਬੇ ਨਾਲ ਤੁਹਾਡੇ ਕੋਲ ਰਹਿੰਦਾ ਹਾਂ। ਅਤੇ ਮੇਰਾ ਵਚਨ, ਮੇਰਾ ਪ੍ਰਚਾਰ ਗਿਆਨ ਦੀਆਂ ਬਣਾਉਣ ਵਾਲੀਆਂ ਗੱਲਾਂ ਨਾਲ ਨਹੀਂ ਸਗੋਂ ਆਤਮਾ ਅਤੇ ਸਮਰਥਾ ਦੇ ਪ੍ਰਮਾਣ ਨਾਲ ਸੀ, ਤਾਂ ਜੋ ਤੁਹਾਡੀ ਨਿਚਾ ਮਨੁੱਖਾਂ ਦੀ ਬੁੱਧ ਉੱਤੇ ਨਹੀਂ ਸਗੋਂ ਪਰਮੇਸ਼ਵਰ ਦੀ ਸਮਰਥਾ ਉੱਤੇ ਠਹਿਰੇ। ਤਾਂ ਵੀ ਅਸੀਂ ਸਿਆਣਿਆਂ ਦੇ ਅੱਗੇ ਗਿਆਨ ਨਹੀਂ ਸੁਣਾਉਂਦੇ, ਪਰ ਉਹ ਗਿਆਨ ਨਹੀਂ ਜੋ ਇਸ ਯੁੱਗ ਦਾ ਹੋਵੇ, ਨਾ ਇਸ ਯੁੱਗ ਦੇ ਹਾਕਮਾਂ ਦਾ ਜਿਹੜੇ ਨਾਸ਼ ਹੋ ਰਹੇ ਹਨ, ਸਗੋਂ ਪਰਮੇਸ਼ਵਰ ਦਾ ਗੁਪਤ ਗਿਆਨ ਪੇ ਸੁਣਾਉਂਦੇ ਹਾਂ, ਜਿਹਨੂੰ ਪਰਮੇਸ਼ਵਰ ਨੇ ਯੁੱਗਾਂ ਤੋਂ ਪਹਿਲਾਂ ਸਾਡੇ ਪ੍ਰਤਾਪ ਲਈ ਠਹਿਰਾਇਆ ਅਤੇ ਇਸ ਨੂੰ ਯੁੱਗ ਦੇ ਹਾਕਮਾਂ ਵਿੱਚੋਂ ਕਿਸੇ ਨੇ ਨਾ ਜਾਣਿਆ, ਕਿਉਂਕਿ ਜੇਕਰ ਉਹ ਜਾਣਦੇ ਤਾਂ ਤੇਜਵਾਨ ਪ੍ਰਭੂ ਯਿਸੂ ਮਸੀਹ ਨੂੰ ਸਲੀਬ ਉੱਤੇ ਨਾ ਚਾੜਦੇ। ਪਰੰਤੂ ਜਿਵੇਂ ਲਿਖਿਆ ਹੋਇਆ ਹੈ, ਜਿਹੜੀਆਂ ਵਸਤਾਂ ਅੱਖੀਆਂ ਨਹੀਂ ਵੇਖੀਆਂ, ਨਾ ਕੰਨੀ ਸੁਣੀਆਂ ਹਨ, ਨਾ ਇਨਸਾਨ ਦੇ ਮਨ ਵਿੱਚ ਆਈਆਂ, ਜਿਹੜੀਆਂ ਵਸਤਾਂ ਪਰਮੇਸ਼ਵਰ ਨੇ ਆਪਣੇ ਪ੍ਰੇਮੀਆਂ ਲਈ ਤਿਆਰ ਕੀਤੀਆਂ, ਉਹਨਾਂ ਨੂੰ ਪਰਮੇਸ਼ਵਰ ਨੇ ਆਪਣੇ ਆਤਮਾ ਦੇ ਦੁਆਰਾ ਸਾਡੇ ਉੱਤੇ ਪ੍ਰਗਟ ਕੀਤਾ, ਕਿਉਂ ਜੋ ਆਤਮਾ ਸਾਰੀਆਂ ਵਸਤਾਂ ਨਾਲੋਂ ਪਰਮੇਸ਼ਵਰ ਦੀਆਂ ਡੂੰਘੀਆਂ ਵਸਤਾਂ ਦੀ ਜਾਂਚ ਕਰ ਲੈਂਦਾ ਹੈ। ਆਤਮਾ ਮਨੁੱਖ ਤੋਂ ਬਿਨਾਂ ਉਹਦੇ ਅੰਦਰ ਹੈ ਅਤੇ ਮਨੁੱਖਾਂ ਵਿੱਚੋਂ ਕੋਈ ਮਨੁੱਖ ਦੀ ਗੱਲ ਕੌਣ ਜਾਣਦਾ ਹੈ, ਇਸੇ ਪ੍ਰਕਾਰ ਪਰਮੇਸ਼ਵਰ ਦੇ ਆਤਮਾ ਤੋਂ ਬਿਨਾਂ ਪਰਮੇਸ਼ਵਰ ਦੀਆਂ ਗੱਲਾਂ ਕੋਈ ਨਹੀਂ ਜਾਣਦਾ। ਪਰ ਸਾਨੂੰ ਜਗਤ ਦੀ ਆਤਮਾ ਤੋਂ ਨਹੀਂ ਸਗੋਂ ਉਹ ਆਤਮਾ ਮਿਲਿਆ ਹੈ ਜਿਹੜਾ ਪਰਮੇਸ਼ਵਰ ਤੋਂ ਹੈ, ਤਾਂ ਜੋ ਅਸੀਂ ਉਹਨਾਂ ਪਦਾਰਥਾਂ ਨੂੰ ਜਾਣੀਏ ਜਿਹੜੇ ਪਰਮੇਸ਼ਵਰ ਨੇ ਸਾਨੂੰ ਬਖਸ਼ੇ ਹਨ। ਅਸੀਂ ਇਹਨਾਂ ਗੱਲਾਂ ਨੂੰ ਮਾਨਸ ਨਾਲ ਗਿਆਨ ਦੀਆਂ ਨਾ ਦੱਸੀਏ ਅਤੇ ਸ਼ਬਦਾਂ ਨਾਲ ਨਹੀਂ ਸਗੋਂ ਆਤਮਾ ਨਾਲ ਦੱਸਦਿਆਂ ਹੋਇਆਂ ਸ਼ਬਦਾਂ ਨਾਲ ਅਰਥਾਤ ਆਤਮਿਕ ਗੱਲਾਂ ਨਾਲ ਮਨੁੱਖਾਂ ਨੂੰ ਦੱਸਦੇ ਹਾਂ। ਹਰ ਪ੍ਰਾਣੀ ਪਰਮੇਸ਼ਵਰ ਦੇ ਆਤਮਾ ਦੀਆਂ ਗੱਲਾਂ ਨੂੰ ਕਬੂਲ ਨਹੀਂ ਕਰਦਾ, ਕਿਉਂ ਜੋ ਉਹ ਉਸ ਦੇ ਉੱਤੇ ਲੇਖੇ ਮੂਰਖਤਾਈ ਹਨ ਅਤੇ ਉਹ ਉਹਨਾਂ ਨੂੰ ਨਹੀਂ ਜਾਣ ਸਕਦਾ, ਇਸ ਲਈ ਜੋ ਆਤਮਿਕ ਰੀਤ ਨਾਲ ਉਹਨਾਂ ਦੀ ਜਾਂਚ ਕਰੀਦੀ ਹੈ। ਪਰ ਜਿਹੜਾ ਆਤਮਿਕ ਹੈ ਉਹ ਤਾਂ ਸਭਨਾਂ ਗੱਲਾਂ ਦੀ ਜਾਂਚ ਕਰਦਾ ਹੈ, ਪਰ ਕਿਸ ਤੋਂ ਜਚਿਆ ਨਹੀਂ ਜਾਂਦਾ, ਕਿਉਂ ਜੋ ਪ੍ਰਭੂ ਦੀ ਬੁੱਧੀ ਨੂੰ ਕਿੰਨੇ ਜਾਣਿਆ ਹੈ, ਭਈ ਉਹਨੂੰ ਕਿਵੇਂ ਸਮਝਾਵੇ। ਪਰ ਮਸੀਹ ਦੀ ਬੁੱਧੀ ਸਾਡੇ ਵਿੱਚ ਹੈ। ਤੀਜਾ ਬਾਪ, ਹੇ ਪ੍ਰਭੂ, ਮੈਂ ਤੁਹਾਡੇ ਕੋਲ ਏਦੋ ਅੱਗੇ ਨਾ ਬੋਲ ਸਕਿਆ ਜਿੱਦਾਂ ਆਤਮਾ ਨਾਲ, ਸਗੋਂ ਜਿੱਦਾਂ ਸਰੀਰਕ ਨਾਲ ਬੋਲਦਾ ਹਾਂ। ਹਾਂ, ਜਿੱਦਾਂ ਉਹਨਾਂ ਨਾਲ ਜਿਹੜੇ ਮਸੀਹ ਵਿੱਚ ਨਿਆਣੇ ਹਨ। ਮੈਂ ਤੁਹਾਨੂੰ ਦੁੱਧ ਪਿਆਇਆ, ਅੰਨ ਨਹੀਂ ਖੁਆਇਆ, ਕਿਉਂ ਜੋ ਅਜੇ ਤੁਸੀਂ ਉਹਦੇ ਜੋਗੇ ਨਹੀਂ ਹੋ, ਸਗੋਂ ਹੁਣ ਅਸੀਂ ਜੋਗੇ ਨਹੀਂ ਹਾਂ। ਸੋ ਤੁਸੀਂ ਹੁਣ ਤਿੱਕਰ ਸਰੀਰਕ ਹੋ, ਕਿਉਂ ਜੋ ਜਦੋਂ ਜਲਨ ਅਤੇ ਝਗੜੇ ਤੁਹਾਡੇ ਵਿੱਚ ਹਨ, ਤਾਂ ਕਿ ਤੁਸੀਂ ਸਰੀਰਕ ਨਹੀਂ ਅਤੇ ਇਨਸਾਨੀ ਚਾਲ ਨਹੀਂ ਚੱਲਦੇ ਹੋ। ਜਦੋਂ ਇੱਕ ਕਹਿੰਦਾ ਹੈ, ਭਈ ਮੈਂ ਪੌਲਸ ਦਾ ਹਾਂ, ਅਤੇ ਦੂਜਾ ਕਹਿੰਦਾ ਹੈ, ਮੈਂ ਪੌਲਸ ਦਾ ਹਾਂ, ਅਤੇ ਤੀਜਾ ਕਹਿੰਦਾ ਹੈ, ਮੈਂ ਇਨਸਾਨ ਹੀ ਨਹੀਂ, ਫਿਰ ਅਪੌਲਸ ਕੀ ਅਤੇ ਪੌਲਸ ਕੀ? ਨੇਰੇ ਸੇਵਕ, ਜਿਨ੍ਹਾਂ ਦੇ ਵਸੀਲੇ ਨਾਲ ਤੁਸੀਂ ਨੇਚਾ ਕੀਤੀ, ਜਿਵੇਂ ਪ੍ਰਭੂ ਨੇ ਹਰੇਕ ਨੂੰ ਦਾਨ ਦਿੱਤਾ, ਮੈਂ ਤਾਂ ਬੂਟਾ ਲਾਇਆ ਅਤੇ ਅਪੌਲਸ ਨੇ ਸੀਜਿਆ ਅਤੇ ਪਰਮੇਸ਼ਵਰ ਨੇ ਵਧਾਇਆ। ਸੋ ਨਾ ਤਾਂ ਲਾਉਣ ਵਾਲਾ ਅਤੇ ਨਾ ਕੁਝ ਸੀਜਣ ਵਾਲਾ, ਪਰੰਤੂ ਪਰਮੇਸ਼ਵਰ ਜੋ ਵਧਾਉਣ ਵਾਲਾ ਹੈ। ਵਧਾਉਣ ਵਾਲਾ ਅਤੇ ਸੀਜਣ ਵਾਲਾ ਦੋਵੇਂ ਇੱਕ ਹਨ, ਪਰ ਹਰੇਕ ਆਪਣੀ ਆਪਣੀ ਮਿਹਨਤ ਦੇ ਅਨੁਸਾਰ ਆਪੋ ਵਿੱਚ ਫਲ ਪਾਵੇਗਾ, ਕਿਉਂ ਜੋ ਅਸੀਂ ਕੰਮ ਕਰਨ ਵਿੱਚ ਪਰਮੇਸ਼ਵਰ ਦੇ ਸਾਂਝੀ ਹਾਂ। ਤੁਸੀਂ ਪਰਮੇਸ਼ਵਰ ਦੀ ਖੇਤੀ ਔਰ ਪਰਮੇਸ਼ਵਰ ਦਾ ਭਵਨ ਹੋ। ਪਰਮੇਸ਼ਵਰ ਦੀ ਕਿਰਪਾ ਦੇ ਅਨੁਸਾਰ ਜੋ ਮੈਨੂੰ ਦਾਨ ਹੋਈ, ਮੈਂ ਸਿਆਣੇ ਰਾਜ ਮਿਸਤਰੀ ਵਾਂਗੂ ਨੀਂਹ ਰੱਖੀ ਅਤੇ ਦੂਜਾ ਉਸ ਉੱਤੇ ਉਸਾਰੀ ਕਰਦਾ ਹੈ। ਸੋ ਹਰੇਕ ਸੁਚੇਤ ਰਹੇ ਭਾਈ ਕਿਸ ਤਰ੍ਹਾਂ ਦੀ ਉਸਾਰੀ ਕਰਦਾ ਹੈ, ਕਿਉਂ ਜੋ ਉਸ ਨੀਂਹ ਤੋਂ ਬਿਨਾਂ ਜੋ ਰੱਖੀ ਹੋਈ ਹੈ ਦੂਜੀ ਕੋਈ ਨਹੀਂ ਰੱਖ ਸਕਦਾ, ਔਰ ਉਹ ਯਿਸੂ ਮਸੀਹ ਹੈ। ਪਰ ਜੇ ਕੋਈ ਇਹ ਨੀਂਹ ਉਸ ਉੱਤੇ ਸੋਨੇ ਚਾਂਦੀ ਜਾਂ ਬਹੁ ਮੁੱਲੇ ਪੱਥਰਾਂ, ਲੱਕੜਾਂ, ਕਾ ਅਤੇ ਪੌ ਦੀ ਉਸਾਰੀ ਕਰੇ, ਤਾਂ ਹਰੇਕ ਕੰਮ ਪ੍ਰਗਟ ਹੋਵੇਗਾ, ਕਿਉਂ ਜੋ ਉਸ ਦਿਨ ਉਸ ਨੂੰ ਗਾੜ ਦੇਵੇਗਾ, ਅਤੇ ਇਸ ਲਈ ਜੋ ਉਹ ਅੱਗ ਨਾਲ ਪ੍ਰਕਾਸ਼ ਹੁੰਦਾ ਹੈ ਅਤੇ ਅੱਗ ਆਪੇ ਦਾ ਹਰੇਕ ਕੰਮ ਪਰਖ ਦੇਵੇਗੀ ਭਈ ਉਹ ਕਿਸ ਪ੍ਰਕਾਰ ਦਾ ਹੈ, ਅਤੇ ਜਿਸ ਕਿਸੇ ਦਾ ਕੰਮ ਜਿਹੜਾ ਉਹਨੇ ਬਣਾਇਆ ਸੀ ਟਿਕਿਆ ਰਹੇਗਾ ਉਹਨੂੰ ਬਦਲਾ ਮਿਲੇਗਾ, ਅਤੇ ਜਿਸ ਕੰਮ ਦਾ ਸੜ ਪੈ ਜਾਵੇ ਉਹਦੀ ਹਾਨੀ ਹੋ ਜਾਵੇਗੀ। ਪਰੰਤੂ ਉਹ ਆਪ ਤਾਂ ਬਚ ਜਾਵੇਗਾ ਪਰ ਸੜਦਿਆ ਸੜਦਿਆ। ਕੀ ਤੁਸੀਂ ਇਹ ਨਹੀਂ ਜਾਣਦੇ ਹੋ? ਪਰਮੇਸ਼ਵਰ ਦੀ ਹੈਕਲ ਹੋ ਅਤੇ ਪਰਮੇਸ਼ਵਰ ਦਾ ਆਤਮਾ ਤੁਹਾਡੇ ਵਿੱਚ ਵਸਦਾ ਹੈ। ਜੋ ਕੋਈ ਪਰਮੇਸ਼ਵਰ ਦੀ ਹੈਕਲ ਦਾ ਨਾਸ਼ ਕਰੇ, ਪਰਮੇਸ਼ਵਰ ਉਸ ਦਾ ਨਾਸ਼ ਕਰਦਾ ਹੈ, ਕਿਉਂ ਜੋ ਪਰਮੇਸ਼ਵਰ ਦੀ ਹੈਕਲ ਪਵਿੱਤਰ ਅਤੇ ਇਹ ਤੁਸੀਂ ਹੋ। ਕੋਈ ਆਪਣੇ ਆਪ ਨੂੰ ਧੋਖਾ ਨਾ ਦੇਵੇ। ਜੇ ਕੋਈ ਤੁਹਾਡੇ ਵਿੱਚ ਆਪਣੇ ਆਪ ਨੂੰ ਇਸ ਯੁੱਗ ਵਿਖੇ ਗਿਆਨੀ ਸਮਝਦਾ ਹੈ ਤਾਂ ਉਹ ਮੂਰਖ ਬਣੇ ਅਤੇ ਗਿਆਨੀ ਹੋ ਜਾਵੇ। ਇਸ ਲਈ ਸੰਸਾਰ ਦਾ ਗਿਆਨ ਪਰਮੇਸ਼ਵਰ ਦੇ ਪਾਣੇ ਮੂਰਖਪੁਣਾ ਹੈ, ਕਿਉਂ ਜੋ ਲਿਖਿਆ ਹੋਇਆ ਹੈ, ਭਈ ਉਹ ਗਿਆਨੀਆਂ ਨੂੰ ਉਹਨਾਂ ਹੀ ਚਤੁਰਾਈਆਂ ਵਿੱਚ ਫਸਾ ਦਿੰਦਾ ਹੈ। ਅਤੇ ਫਿਰ ਇਹ ਹੈ ਕਿ ਪ੍ਰਭੂ ਗਿਆਨੀਆਂ ਦੀ ਸੋਚਾਂ ਨੂੰ ਜਾਣਦਾ ਹੈ ਅਤੇ ਅਵਰਥੀਆਂ ਹਨ। ਇਸ ਲਈ ਕੋਈ ਜਣਾ ਮਨੁੱਖ ਉੱਤੇ ਅਭਿਮਾਨ ਨਾ ਕਰੇ, ਕਿਉਂ ਜੋ ਸਾਰੀਆਂ ਵਸਤਾਂ ਤੁਹਾਡੀਆਂ ਹਨ, ਕੀ ਪੌਲਸ, ਕੀ ਅਪੌਲਸ, ਕੀ ਕੈਫਾਸ, ਕੀ ਦੁਨੀਆਂ, ਕੀ ਜੀਵਨ, ਕੀ ਮੌਤ, ਕੀ ਵਰਤਮਾਨ ਵਸਤਾਂ, ਕਿ ਹੋਣ ਵਾਲੀਆਂ ਵਸਤਾਂ ਕਿ ਸਭੇ ਤੁਹਾਡੀਆਂ ਹਨ ਅਤੇ ਤੁਸੀਂ ਮਸੀਹ ਦੇ ਹੋ ਅਤੇ ਮਸੀਹ ਪਰਮੇਸ਼ੁਰ ਦਾ ਹੈ। ਚੌਥਾ ਬਾਪ, ਆਦਮੀ ਸਾਨੂੰ ਇਉਂ ਜਾਣੇ ਜਿਉ ਮਸੀਹ ਦੇ ਸੇਵਕ ਅਤੇ ਪਰਮੇਸ਼ੁਰ ਦੇ ਪੇਤਾਂ ਦੇ ਮੁਖਤਿਆਰ। ਫਿਰ ਇੱਥੇ ਮੁਖਤਿਆਰ ਵਿੱਚ ਇਹ ਚਾਹੀਦਾ ਹੈ ਜੋ ਉਹ ਮਾਤਬਰ ਹੋਣ ਅਤੇ ਮੇਰੇ ਲੇਖੇ ਇਹ ਅੱਤ ਛੋਟੀ ਗੱਲ ਹੈ ਭਾਈ ਤੁਹਾਡੇ ਤੋਂ ਅਥਵਾ ਇਨਸਾਨੀ ਅਦਾਲਤ ਤੋਂ ਮੇਰੀ ਜਾਂਚ ਕੀਤੀ ਜਾਵੇ, ਸਗੋਂ ਮੈਂ ਆਪ ਵੀ ਆਪਣੀ ਜਾਂਚ ਨਹੀਂ ਕਰਦਾ। ਭਾਵੇਂ ਮੈਂ ਆਪਣੇ ਆਪ ਵਿੱਚ ਕੋਈ ਦੋਸ਼ ਨਹੀਂ ਵੇਖਦਾ ਤਾਂ ਵੀ ਇਸ ਤੋਂ ਨਿਰਦੋਸ਼ ਨਹੀਂ ਠਹਿਰਦਾ, ਪਰ ਮੇਰੀ ਜਾਂਚ ਕਰਨ ਵਾਲਾ ਪ੍ਰਭੂ ਹੈ। ਇਸ ਲਈ ਜਿੰਨਾ ਚਿਰ ਪ੍ਰਭੂ ਨਾ ਆਵੇ ਤੁਸੀਂ ਸਮੇਂ ਤੋਂ ਪਹਿਲਾਂ ਕਿਸੇ ਗੱਲ ਦਾ ਨਿਬੇੜਾ ਨਾ ਕਰੋ। ਉਹ ਤਾਂ ਹਨੇਰੇ ਦੀਆਂ ਗੱਲਾਂ ਗੁਪਤ ਗੱਲਾਂ ਨੂੰ ਪ੍ਰਕਾਸ਼ ਕਰੇਗਾ ਅਤੇ ਮਨ ਦੀਆਂ ਦਲੀਲਾਂ ਨੂੰ ਪ੍ਰਗਟ ਕਰੇਗਾ, ਅਤੇ ਉਸ ਵੇਲੇ ਹਰ ਕਿਸੇ ਨੂੰ ਪਰਮੇਸ਼ੁਰ ਦੀ ਗੱਲ ਵੱਲੋਂ ਵਡਿਆਈ ਮਿਲੇਗੀ। ਹੇ ਪ੍ਰਭੂ, ਮੈਂ ਇਹ ਗੱਲਾਂ ਤੁਹਾਡੇ ਨਿਮਿਤ ਅਤੇ ਪੌਲਸ ਦੇ ਉੱਤੇ ਨਮੂਨੇ ਦੇ ਤੌਰ ਤੇ ਲਈਆਂ ਹਨ। ਭਾਈ ਤੁਸੀਂ ਸਾਡੇ ਕੋਲੋਂ ਇਹ ਸਿੱਖੋ ਕਿ ਜਿਹੜੀਆਂ ਗੱਲਾਂ ਲਿਖੀਆਂ ਹੋਈਆਂ ਹਨ ਉਹਨਾਂ ਤੋਂ ਪਰੇ ਨਾ ਵਧੋ, ਕਿਤੇ ਇਉਂ ਨਾ ਹੋਵੇ ਜੋ ਤੁਸੀਂ ਇੱਕ ਦਾ ਪੱਖ ਕਰਕੇ ਦੂਜੇ ਦੇ ਵਿਰੁੱਧ ਫੁੱਲ ਜਾਓ, ਕਿਉਂ ਜੋ ਮੈਂ ਤੁਹਾਨੂੰ ਦੂਏ ਤੋਂ ਤੋ ਪਿੰਨ ਕੌਣ ਕਰ ਸਕਦਾ ਹੈ, ਅਤੇ ਤੇਰੇ ਕੋਲ ਕੀ ਹੈ ਜੋ ਤੂੰ ਦੂਜੇ ਤੋਂ ਨਹੀਂ ਲਿਆ, ਪਰ ਜੇ ਤੂੰ ਲਿਆ ਹੈ ਤਾਂ ਦੂਜੇ ਤੋਂ ਵੀ ਉਹਦਾ ਅਪਮਾਨ ਕਾਹਨੂੰ ਕਰਦਾ ਹੈ। ਭਾਈ ਜਾਣੀਦਾ ਹੈ ਕਿ ਲਿਆ ਨਹੀਂ, ਤੁਸੀਂ ਤਾਂ ਹੁਣੇ ਰੱਜੇ ਹੋਏ ਹੋ ਅਤੇ ਤੁਸੀਂ ਤਾਂ ਹੁਣੇ ਹੀ ਤਣੀ ਹੋ ਗਏ ਹੋ। ਤੁਸੀਂ ਸਾਥੋਂ ਬਿਨਾਂ ਰਾਜ ਕਰਨ ਲੱਗ ਪਏ ਅਤੇ ਕਾਸ਼ ਕਿ ਤੁਸੀਂ ਰਾਜ ਕਰਦੇ ਜੋ ਅਸੀਂ ਵੀ ਤੁਹਾਡੇ ਨਾਲ ਰਲ ਕੇ ਰਾਜ ਕਰਦੇ। ਮੈਂ ਤਾਂ ਸਮਝਦਾ ਹਾਂ ਭਾਈ ਪਰਮੇਸ਼ੁਰ ਨੇ ਅਸਾਂ ਰਸੂਲਾਂ ਨੂੰ ਸਭਨਾਂ ਨਾਲੋਂ ਛੇਕੜਲੇ ਕਰਕੇ ਕਤਲ ਹੋਣ ਵਾਲਿਆਂ ਦੇ ਵਰਗੇ ਪ੍ਰਗਟ ਕੀਤਾ ਹੈ, ਕਿਉਂ ਜੋ ਅਸੀਂ ਜਗਤ ਅਤੇ ਦੂਤਾਂ ਦੇ ਅਤੇ ਮਨੁੱਖਾਂ ਦੇ ਲਈ ਇੱਕ ਤਮਾਸ਼ਾ ਬਣੇ ਹੋਏ ਹਾਂ। ਅਸੀਂ ਮਸੀਹ ਦੇ ਲਈ ਨਿਮਿਤ ਮੂਰਖ ਹਾਂ ਅਤੇ ਤੁਸੀਂ ਮਸੀਹ ਵਿੱਚ ਸਿਆਣੇ ਹੋ, ਪਰ ਅਸੀਂ ਨਿਰਬਲ ਅਤੇ ਤੁਸੀਂ ਬਲਵੰਤ ਹੋ, ਤੁਸੀਂ ਪ੍ਰਤਾਪ ਵਾਲੇ, ਅਸੀਂ ਬੇਪਤ ਹਾਂ ਅਤੇ ਇੱਕ ਘੜੀ ਤਿੱਕਰ ਅਸੀਂ ਭੁੱਖੇ ਤਿਹਾਏ ਨੰਗੇ ਹਾਂ ਅਤੇ ਮੁੱਕ ਜਾਂਦੇ ਹਾਂ ਅਤੇ ਬੇਟਿਕਾਣੇ ਫਿਰਦੇ ਹਾਂ ਅਤੇ ਆਪਣੇ ਹੱਥਾਂ ਨਾਲ ਕੰਮ ਧੰਦੇ ਕਰਕੇ ਮਿਹਨਤ ਕਰਦੇ ਹਾਂ। ਅਸੀਂ ਗਾਲੀਆਂ ਖਾ ਕੇ ਆਸ਼ੀਸ਼ ਦਿੰਦੇ ਹਾਂ, ਜਦ ਸਾਨੂੰ ਸਤਾਉਂਦੇ ਹਨ ਤਾਂ ਅਸੀਂ ਸਹਿੰਦੇ ਹਾਂ, ਜਦ ਸਾਡੀ ਨਿੰਦਿਆ ਕਰਦੇ ਹਨ ਤਾਂ ਅਸੀਂ ਬੇਨਤੀ ਕਰਦੇ ਹਾਂ। ਅਸੀਂ ਹੁਣ ਤਿੱਕਰ ਜਗਤ ਦੇ ਕੂੜੇ ਵਰਗੇ ਹਾਂ ਅਤੇ ਸਭਨਾਂ ਵਸਤਾਂ ਨੂੰ ਚਾੜਨ ਵਾਲੇ ਬਣੇ ਹੋਏ ਹਾਂ। ਮੈਂ ਇਹ ਗੱਲਾਂ ਤੁਹਾਨੂੰ ਲੱਜਾਵਾਨ ਕਰਨ ਲਈ ਨਹੀਂ, ਸਗੋਂ ਆਪਣੇ ਪਿਆਰਿਆਂ ਬਾਲਕਾਂ ਵਾਂਗੂ ਸਮਝਾਉਂਦਾ ਹਾਂ ਅਤੇ ਲਿਖਦਾ ਹਾਂ। ਭਾਵੇਂ ਇਹੀ ਮਸੀਹ ਵਿੱਚ 10,000 ਉਸਤਾਦ ਸਭ ਤੁਹਾਡੇ ਕੋਲ ਹੋਣ ਪਰ ਪਿਓ ਦਾਦੇ ਬਹੁਤੇ ਨਹੀਂ, ਇਸ ਲਈ ਜੋ ਮਸੀਹ ਯਸੂ ਵਿੱਚ ਖੁਸ਼ਖਬਰੀ ਦੇ ਵਸੀਲੇ ਤੁਹਾਡਾ ਪਿਓ ਮੈਂ ਹੀ ਹੋਇਆ, ਅਤੇ ਮੈਂ ਤੁਹਾਡੇ ਤੋਂ ਅੱਗੇ ਬੇਨਤੀ ਕਰਦਾ ਹਾਂ ਜੋ ਤੁਸੀਂ ਮੇਰੀ ਰੀਸ ਕਰੋ। ਇਸ ਕਰਕੇ ਮੈਂ ਤਿਮੋਥੀਅਸ ਨੂੰ ਤੁਹਾਡੇ ਕੋਲ ਕੱਲਿਆ, ਜਿਹੜਾ ਪ੍ਰਭੂ ਵਿੱਚ ਮੇਰਾ ਪਿਆਰਾ ਅਤੇ ਨੇਚੇ ਯੋਗ ਪੁੱਤਰ ਹੈ। ਉਹ ਮੇਰੇ ਪਰਤਾਵੇ ਅਤੇ ਮਸੀਹ ਵਿੱਚ ਹਨ, ਤੁਹਾਨੂੰ ਚੇਤੇ ਕਰਾਵੇਗਾ ਜਿਸ ਤਰ੍ਹਾਂ ਮੈਂ ਸਭਨੀ ਥਾਈ ਹਰੇਕ ਕਲੀਸੀਆ ਵਿੱਚ ਉਪਦੇਸ਼ ਕਰਦਾ ਹਾਂ। ਕਈ ਇਹ ਸਮਝ ਕੇ ਫੁੱਲਦੇ ਹਨ ਭਾਈ ਜਿਵੇਂ ਮੈਂ ਤੁਹਾਡੇ ਕੋਲ ਨਹੀਂ ਆਵਾਂਗਾ, ਪਰ ਜੇ ਪ੍ਰਭੂ ਚਾਹੇ ਤਾਂ ਮੈਂ ਤੁਹਾਡੇ ਕੋਲ ਛੇਤੀ ਆਵਾਂਗਾ ਅਤੇ ਫੁੱਲਿਆ ਹੋਇਆਂ ਦੇ ਵਚਨ ਨੂੰ ਨਹੀਂ ਸਗੋਂ ਉਹਨਾਂ ਦੀ ਸਮਰੱਥਾ ਨੂੰ ਜਾਣ ਲਵਾਂਗਾ। ਪਰਮੇਸ਼ੁਰ ਦਾ ਰਾਜ ਗੱਲਾਂ ਵਿੱਚ ਨਹੀਂ ਤਾਂ ਸਗੋਂ ਸਮਰੱਥਾ ਵਿੱਚ ਹੈ। ਤੁਸੀਂ ਕੀ ਚਾਹੁੰਦੇ ਹੋ ਭਾਈ, ਮੈਂ ਸੋਟਾ ਫੜ ਕੇ ਤੁਹਾਡੇ ਕੋਲ ਆਵਾਂ ਅਥਵਾ ਪ੍ਰੇਮ ਅਤੇ ਨਰਮਾਈ ਦੇ ਨਾਲ ਦੇ ਆਤਮਾ ਨਾਲ? ਪੰਜਵਾਂ ਬਾਪ, ਇਸ ਗੱਲ ਦੀ ਪੱਕੀ ਖਬਰ ਸੁਣੀ ਦੀ ਹੈ ਜੋ ਤੁਹਾਡੇ ਵਿੱਚ ਹਰਾਮਕਾਰੀ ਹੋ ਰਹੀ ਹੈ ਅਤੇ ਅਜਿਹੀ ਹਰਾਮਕਾਰੀ ਜੋ ਪਰਾਈਆਂ ਕੌਮਾਂ ਦੇ ਵਿੱਚ ਵੀ ਨਹੀਂ ਹੁੰਦੀ। ਭਾਈ ਇੱਕ ਜਣਾ ਆਪਣੇ ਪਿਓ ਦੀ ਤੀਵੀ ਰੱਖਦਾ ਹੈ ਅਤੇ ਤੁਸੀਂ ਫੁੱਲੇ ਹੋਏ ਹੋ, ਸਗੋਂ ਕੀ ਸੋਗ ਕਰਨਾ ਚਾਹੁੰਦੇ ਹੋ ਜੋ ਕਿਨੇ ਇਹ ਕੰਮ ਕੀਤਾ ਅਤੇ ਤੁਹਾਡੇ ਵਿੱਚੋਂ ਛੇਕਿਆ ਜਾਵੇ? ਮੈਂ ਤਾਂ ਸਰੀਰ ਦੁਆਰਾ ਨਹੀਂ ਆਤਮਾ ਦੁਆਰਾ ਤੁਹਾਡੇ ਸਨਮੁੱਖ ਹੋਣ ਕਰਕੇ ਇਹ ਕੰਮ ਇਉਂ ਕੀਤਾ, ਉਹਦਾ ਨਿਬੇੜਾ ਇਸ ਪ੍ਰਕਾਰ ਕਰ ਹਟਿਆ। ਭਾਈ ਜਾਣੋ, ਮੈਂ ਸਨਮੁੱਖ ਹੀ ਸਾਂ ਜਦ ਪ੍ਰਭੂ ਯਸੂ ਮਸੀਹ ਦੇ ਨਾਮ ਉੱਤੇ ਤੁਸੀਂ ਮੇਰਾ ਆਤਮਾ ਸਾਡੇ ਪ੍ਰਭੂ ਯਸੂ ਮਸੀਹ ਦੇ ਸਮਰਥਾ ਨਾਲ ਇਕੱਠੇ ਹੋਏ, ਤਦ ਇਹੋ ਜਿਹੇ ਮਨੁੱਖ ਦੇ ਸਰੀਰ ਨੂੰ ਨਾਸ਼ ਹੋਣ ਦੇ ਲਈ ਸ਼ੈਤਾਨ ਦੇ ਹਵਾਲੇ ਕਰੋ, ਭਾਈ ਉਹਦਾ ਆਤਮਾ ਪ੍ਰਭੂ ਯਸੂ ਮਸੀਹ ਦੇ ਦਿਨ ਬਚ ਜਾਵੇ। ਤੁਹਾਡਾ ਅਭਿਮਾਨ ਅੱਛਾ ਨਹੀਂ, ਕਿ ਤੁਸੀਂ ਨਹੀਂ ਜਾਣਦੇ ਜੋ ਥੋੜਾ ਜਿਹਾ ਖਮੀਰ ਸਾਰੀ ਤੋਨ ਨੂੰ ਖਮੀਰਿਆ ਕਰ ਦਿੰਦਾ ਹੈ? ਪੁਰਾਣੇ ਖਮੀਰ ਨੂੰ ਵੱਢ ਸੁੱਟੋ, ਭਾਈ ਜਿਵੇਂ ਤੁਸੀਂ ਪਤੀਰੇ ਹੋਏ ਹੋ ਤਿਵੇਂ ਤੁਹਾਡੀ ਸਜਰੀ ਤੌਰ ਬਣੇ, ਅਤੇ ਕਿਉਂ ਜੋ ਸਾਡਾ ਪਸਾਹ ਦਾ ਲੀਲਾ ਅਰਥਾਤ ਮਸੀਹ ਬਲੀਦਾਨ ਹੋਇਆ, ਸੋ ਆਓ ਅਸੀਂ ਤਿਉਹਾਰ ਮਨਾਈਏ ਪੁਰਾਣੇ ਖਮੀਰ ਨਾਲ ਨਹੀਂ, ਨਾ ਬੁਰਾਈ ਨਾਲ ਔਰ ਨਾ ਦੁਸ਼ਟ ਪੁਣੇ ਦਾ ਖਮੀਰ ਨਾਲ, ਸਗੋਂ ਨਿਸ਼ਕਪਤਾ ਅਤੇ ਸੱਚਾਈ ਦੀ ਪਤੀਰੀ ਰੋਟੀ ਨਾਲ। ਮੈਂ ਆਪਣੀ ਪੱਤਰੀ ਵਿੱਚ ਤੁਹਾਨੂੰ ਇਹ ਲਿਖਿਆ ਹੈ ਜੋ ਹਰਾਮਕਾਰਾਂ ਦੀ ਸੰਗਤ ਨਾ ਕਰਨੀ, ਇਹ ਨਹੀਂ ਜੋ ਜਗਤ ਦੇ ਮੂਲੋਂ ਹਰਾਮ ਕਾਰਾਂ ਅਥਵਾ ਲੋਭੀਆਂ ਅਤੇ ਲੁਟੇਰਿਆਂ ਅਤੇ ਮੂਰਤੀ ਪੂਜਕਾਂ ਦੀ ਸੰਗਤ ਨਾ ਕਰਨੀ, ਨਹੀਂ ਤਾਂ ਫੇਰ ਮੈਂ ਤੁਹਾਨੂੰ ਜਗਤ ਵਿੱਚੋਂ ਨਿਕਲਣਾ ਹੀ ਪੈਂਦਾ। ਪਰ ਹੁਣ ਤਾਂ ਤੁਹਾਨੂੰ ਇਹ ਲਿਖਿਆ ਹੈ ਕਿ ਜੋ ਕੋਈ ਆਪਣੇ ਭਰਾ ਦੇ ਸਦਾ ਰਹਿ ਕੇ ਹਰਾਮਕਾਰ ਜਾਂ ਲੋਭੀ ਜਾਂ ਮੂਰਤੀ ਪੂਜਕ ਜਾਂ ਗਾਲਾ ਕੱਢਣ ਵਾਲਾ ਸ਼ਰਾਬੀ ਅਥਵਾ ਲੁਟੇਰਾ ਹੋਵੇ, ਉਹਦੀ ਸੰਗਤ ਨਾ ਕਰਨੀ, ਸਗੋਂ ਇਹੋ ਜਿਹੀ ਰੋਟੀ ਵੀ ਨਾ ਖਾਣੀ। ਕਿਉਂ ਜੋ ਮੈਨੂੰ ਕੀ ਲੋੜ ਹੈ ਜੋ ਬਾਹਰਲਿਆਂ ਦਾ ਨਿਉਂ ਕਰਾਂ? ਕੀ ਤੁਸੀਂ ਅੰਦਰਲਿਆਂ ਦੇ ਨਿਉਂ ਨਹੀਂ ਕਰਦੇ, ਪਰ ਬਾਹਰਲਿਆਂ ਦਾ ਪਰਮੇਸ਼ਵਰ ਨਿਉਂ ਕਰਦਾ ਹੈ? ਤੁਸੀਂ ਉਸ ਕੁਕਰਮੀ ਨੂੰ ਆਪਣੇ ਵਿੱਚੋਂ ਛੇਕ ਦਿਓ। ਛੇਵਾਂ ਬਾਪ, ਕੀ ਤੁਹਾਡੇ ਵਿੱਚੋਂ ਕੋਈ ਕਿਸੇ ਦਾ ਇਹ ਹੋ ਪੈਂਦਾ ਹੈ ਜੋ ਇੱਕ ਦੂਜੇ ਦਾ ਮੁਕੱਦਮਾ ਰੱਖ ਕੇ ਨਿਬੇੜੇ ਲਈ ਕੁਤਰਮੀਆਂ ਦੇ ਕੋਲ ਜਾਵੇ ਅਤੇ ਸੰਤਾਂ ਕੋਲ ਨਾ? ਕੀ ਤੁਸੀਂ ਨਹੀਂ ਜਾਣਦੇ ਭਈ ਸੰਤ ਜਨ ਜਗਤ ਦਾ ਨਿਉਂ ਕਰਨਗੇ? ਜੇ ਤੁਸੀਂ ਇਹਦਾ ਜਗਤ ਦਾ ਨਿਉਂ ਤੁਹਾਤੋਂ ਹੱਥੋਂ ਹੋਣਾ ਹੈ ਤਾਂ ਭਲਾ ਤੁਸੀਂ ਛੋਟਿਆਂ ਤੋਂ ਛੋਟਿਆਂ ਗੱਲਾਂ ਦਾ ਨਿਬੇੜਾ ਕਰਨ ਦੇ ਯੋਗ ਨਹੀਂ ਹੋ? ਕੀ ਤੁਸੀਂ ਨਹੀਂ ਜਾਣਦੇ ਜੋ ਅਸੀਂ ਦੂਤਾਂ ਦਾ ਨਿਉਂ ਕਰਾਂਗੇ, ਫਿਰ ਕਿੰਨਾ ਵਧੀਕ ਸੰਸਾਰੀ ਗੱਲਾਂ ਦਾ? ਉਪਰੰਤ ਜੇ ਤੁਹਾਨੂੰ ਸੰਸਾਰੀ ਗੱਲਾਂ ਦਾ ਨਿਬੇੜਾ ਕਰਨਾ ਪੈਂਦਾ ਹੈ ਤਾਂ ਜਿਹੜੇ ਕਲੀਸੀਆ ਵਿੱਚ ਤੁੱਛ ਗਿਣੇ ਜਾਂਦੇ ਹਨ, ਭਲਾ ਤੁਸੀਂ ਉਹਨਾਂ ਨੂੰ ਠਹਿਰਾਉਂਦੇ ਹੋ? ਮੈਂ ਤੁਹਾਨੂੰ ਲੱਜਾਵਾਨ ਕਰਨ ਲਈ ਇਹ ਆਖਦਾ ਹਾਂ ਕਿ ਤੁਹਾਡੇ ਵਿੱਚ ਕੋਈ ਇੱਕ ਵੀ ਇੰਨਾ ਬੁੱਧਵਾਨ ਨਹੀਂ ਜੋ ਆਪਣੇ ਭਰਾਵਾਂ ਦਾ ਮੁਕੱਦਮਾ ਨਿਬੇੜ ਸਕੇ, ਸਗੋਂ ਭਰਾ ਭਰਾ ਉੱਤੇ ਨਾਲਿਸ਼ ਕਰਦਾ ਹੈ ਅਤੇ ਸੋ ਵੀ ਬੇਪ੍ਰਤੀਤਿਆਂ ਦੇ ਅੱਗੇ। ਹੁਣ ਤੁਹਾਡੇ ਵਿੱਚੋਂ ਇੱਕ ਵੱਡਾ ਘਾਟਾ ਹੈ ਕਿ ਤੁਸੀਂ ਇੱਕ ਦੂਜੇ ਉੱਤੇ ਮੁਕੱਦਮਾ ਬਣਾਉਂਦੇ ਹੋ। ਤੁਸੀਂ ਸਗੋਂ ਕੁਨਿਆਓ ਨਹੀਂ ਸਹਾਰ ਸਕਦੇ, ਤੁਸੀਂ ਸਗੋਂ ਠਗਾਈ ਨੂੰ ਕਿਉਂ ਨਹੀਂ ਖਾਂਦੇ, ਪਰ ਤੁਸੀਂ ਆਪੋ ਵਿੱਚ ਕੁਨਿਆਈ ਅਤੇ ਠੱਗੀ ਕਰਦੇ ਹੋ, ਸੋ ਵੀ ਆਪਣੇ ਭਰਾਵਾਂ ਨਾਲ। ਅਥਵਾ ਤੁਸੀਂ ਨਹੀਂ ਜਾਣਦੇ ਜੋ ਕੁਧਰਮੀ ਲੋਕ ਪਰਮੇਸ਼ਵਰ ਦੇ ਰਾਜ ਦੇ ਅਧਿਕਾਰੀ ਨਾ ਹੋਣਗੇ? ਧੋਖਾ ਨਾ ਖੋ, ਨਾ ਹਰਾਮਕਾਰ, ਨਾ ਮੂਰਤੀ ਪੂਜਕ, ਨਾ ਜਨਾਹਕਾਰ, ਨਾ ਜਨਾਨੜੇ, ਨਾ ਮੁੰਡੇਬਾਜ, ਨਾ ਚੋਰ, ਨਾ ਲੋਭੀ, ਨਾ ਸ਼ਰਾਬੀ, ਨਾ ਗਾਲਾ ਕੱਢਣ ਵਾਲੇ ਕਦੇ ਵੀ ਪਰਮੇਸ਼ਵਰ ਦੇ ਰਾਜ ਦੇ ਅਧਿਕਾਰੀ ਨਹੀਂ ਹੋਣਗੇ। ਅਤੇ ਤੁਹਾਡੇ ਵਿੱਚੋਂ ਕਈ ਕੁ ਅਜਿਹੇ ਹਨ, ਪਰ ਪ੍ਰਭੂ ਯਿਸੂ ਮਸੀਹ ਦੇ ਨਾਮ ਤੋਂ ਅਤੇ ਸਾਡੇ ਪਰਮੇਸ਼ਵਰ ਦੀ ਆਤਮਾ ਤੋਂ ਤੁਸੀਂ ਧੋਤੇ ਗਏ ਔਰ ਤੁਸੀਂ ਪਵਿੱਤਰ ਕੀਤੇ ਗਏ ਔਰ ਤੁਸੀਂ ਧਰਮੀ ਠਹਿਰਾਏ ਗਏ। ਸਾਰੀਆਂ ਅਵਸਥਾ ਮੇਰੇ ਲਈ ਉਚਿਤ ਹਨ, ਪਰੰਤੂ ਸਭੇ ਲਾਭਦਾਇਕ ਨਹੀਂ। ਸਾਰੀਆਂ ਅਵਸਥਾ ਮੇਰੇ ਲਈ ਉਚਿਤ ਹਨ, ਪਰ ਮੈਂ ਕਿਸੇ ਵਸਤ ਤੋਂ ਅਧੀਨ ਨਹੀਂ ਹੋਵਾਂਗਾ। ਭੋਜਨ ਪੇਟ ਦੇ ਲਈ ਅਤੇ ਪੇਟ ਭੋਜਨ ਦੇ ਲਈ, ਪਰੰਤੂ ਪਰਮੇਸ਼ਵਰ ਦਾ ਨਾਲ ਇਹਨਾਂ ਦਾ ਨਾਸ਼ ਕਰੇਗਾ। ਪਰ ਸਰੀਰ ਹਰਾਮਕਾਰੀ ਦੇ ਲਈ ਨਹੀਂ, ਸਗੋਂ ਪ੍ਰਭੂ ਦੇ ਲਈ ਹੈ ਅਤੇ ਪ੍ਰਭੂ ਸਰੀਰ ਦੇ ਲਈ। ਅਤੇ ਪਰਮੇਸ਼ਵਰ ਨੇ ਪ੍ਰਭੂ ਨਾਲ ਜਿਵਾ ਕੇ ਉਹਨਾਂ ਨੂੰ ਸਾਡੇ ਆਪਣੀ ਸਮਰਥਾ ਨਾਲ ਜਿਵਾਏਗਾ। ਕਿ ਤੁਸੀਂ ਇਹ ਨਹੀਂ ਜਾਣਦੇ ਭਈ ਤੁਹਾਡੇ ਸਰੀਰ ਮਸੀਹ ਦੇ ਅੰਗ ਹਨ? ਸੋ ਕੀ ਮੈਂ ਮਸੀਹ ਦੇ ਅੰਗ ਲੈ ਕੇ ਕੰਜਰੀ ਦੇ ਅੰਗ ਬਣਾਵਾਂ? ਕਦੇ ਨਹੀਂ। ਅਥਵਾ ਕੀ ਤੁਸੀਂ ਨਹੀਂ ਜਾਣਦੇ ਭਈ ਜੋ ਕੋਈ ਕੰਜਰੀ ਨਾਲ ਸੰਗ ਕਰਦਾ ਹੈ ਸੋ ਇੱਕ ਉਹਦੀ ਦੇਹ ਹੈ? ਕਿਉਂਕਿ ਜੋ ਉਹ ਆਖਦਾ ਹੈ ਭਈ ਉਹ ਦੋਵੇਂ ਇੱਕ ਸਰੀਰ ਹੋਣਗੇ, ਪਰ ਕੋਈ ਪ੍ਰਭੂ ਨਾਲ ਮਿਲਿਆ ਹੋਇਆ ਅਤੇ ਉਸ ਦੇ ਨਾਲ ਇੱਕ ਆਤਮਾ ਹੈ। ਹਰਾਮਕਾਰੀ ਤੋਂ ਭੱਜੋ, ਹਰੇਕ ਪਾਪ ਜੋ ਮਨੁੱਖ ਕਰਦਾ ਹੈ ਸੋ ਸਰੀਰ ਤੋਂ ਬਾਹਰ ਅਤੇ ਪਰ ਹਰਾਮਕਾਰੀ ਕਰਦਾ ਹੈ, ਉਹ ਆਪਣੇ ਹੀ ਸਰੀਰ ਦਾ ਪਾਪ ਕਰਦਾ ਹੈ। ਅਥਵਾ ਕੀ ਤੁਸੀਂ ਇਹ ਨਹੀਂ ਜਾਣਦੇ ਜੋ ਤੁਹਾਡੀ ਦੇਹੀ ਦੇ ਅੰਦਰ ਪਵਿੱਤਰ ਆਤਮਾ ਦੀ ਹੈਕਲ ਹੈ ਅਤੇ ਤੁਸੀਂ ਆਪਣੇ ਆਪ ਵਿੱਚ ਨਹੀਂ ਹੋ ਅਤੇ ਤੁਸੀਂ ਮੂਲ ਨਾਲ ਲਾਏ ਹੋ? ਇਸ ਲਈ ਤੁਸੀਂ ਆਪਣੀ ਦੇਹੀ ਨਾਲ ਪਰਮੇਸ਼ਵਰ ਦੀ ਵਡਿਆਈ ਕਰੋ। ਸੱਤਵਾਂ ਬਾਪ, ਹੁਣ ਜਿਨ੍ਹਾਂ ਗੱਲਾਂ ਦੇ ਵਿਖੇ ਤੁਸਾਂ ਲਿਖਿਆ ਸੀ, ਮੈਂ ਇਹ ਕਹਿੰਦਾ ਹਾਂ ਭਈ ਪੁਰਖ ਦੇ ਲਈ ਇਹ ਚੰਗਾ ਹੈ ਜੋ ਇਸਤਰੀ ਨੂੰ ਨਾ ਛੂਹੇ, ਪਰੰਤੂ ਹਰਾਮਕਾਰੀਆਂ ਦੇ ਕਾਰਨ ਹਰੇਕ ਪੁਰਖ ਆਪਣੀ ਹੀ ਇਸਤਰੀ ਨੂੰ ਅਤੇ ਹਰੇਕ ਇਸਤਰੀ ਆਪਣੇ ਹੀ ਪੁਰਖ ਨੂੰ ਰੱਖੇ। ਪਤੀ ਦਾ ਪਤਨੀ ਪੂਰਾ ਹੱਕ ਕਰੇ ਅਤੇ ਇਸ ਤਰ੍ਹਾਂ ਪਤਨੀ ਦਾ ਪਤੀ ਪਤਨੀ ਨੂੰ ਆਪਣੀ ਦੇਹੀ ਉੱਤੇ ਵਸ ਨਹੀਂ ਸਗੋਂ ਪਤੀ ਨੂੰ ਹੈ, ਅਤੇ ਇਸ ਲਈ ਪਤੀ ਨੂੰ ਆਪਣੀ ਦੇਹੀ ਉੱਤੇ ਵਸ ਨਹੀਂ ਸਗੋਂ ਪਤਨੀ ਨੂੰ ਹੈ। ਤੁਸੀਂ ਇੱਕ ਦੂਜੇ ਤੋਂ ਅੱਡ ਨਾ ਹੋਵੋ, ਪਰ ਥੋੜੇ ਚਿਰ ਲਈ ਔਰ ਇਹਦੇ ਲਈ ਤਾਂ ਜੋ ਦੋਹਾਂ ਦੀ ਸਲਾਹ ਹੋਵੇ, ਤਾਂ ਜੋ ਤੁਹਾਨੂੰ ਪ੍ਰਾਰਥਨਾ ਕਰਨ ਲਈ ਵੇਲ ਮਿਲੇ ਅਤੇ ਫਿਰ ਇਕੱਠੇ ਹੋਵੋ, ਭਈ ਸ਼ੈਤਾਨ ਤੁਹਾਡੇ ਅਸੰਜਮ ਦੇ ਕਾਰਨ ਤੁਹਾਨੂੰ ਨਾ ਪਰਤਾਵੇ। ਪਰ ਮੈਂ ਇਹ ਪ੍ਰਵਾਨਗੀ ਤੁਹਾਨੂੰ ਇਸ ਢੰਗ ਨਾਲ ਆਖਦਾ ਹਾਂ, ਹੁਕਮ ਦੇ ਢੰਗ ਨਾਲ ਨਹੀਂ। ਤਾਂ ਮੈਂ ਵੀ ਚਾਹੁੰਦਾ ਹਾਂ ਭਈ ਸਾਰੇ ਮਨੁੱਖ ਇਹੋ ਜਿਹੇ ਹੋਣ ਜਿਹੋ ਜਿਹਾ ਮੈਂ ਆਪ, ਪਰ ਹਰੇਕ ਨੂੰ ਆਪਣੇ ਆਪ ਦਾਨ ਪਰਮੇਸ਼ਵਰ ਤੋਂ ਪਾਇਆ ਹੈ, ਕਿਸੇ ਨੇ ਕਿਸ ਪ੍ਰਕਾਰ ਦਾ ਔਰ ਕਿਸੇ ਨੇ ਕਿਸ ਪ੍ਰਕਾਰ ਦਾ। ਪਰ ਮੈਂ ਅਨਵਿਆਈਆਂ ਅਤੇ ਵਿਧਵਾਵਾਂ ਨੂੰ ਇਹ ਆਖਦਾ ਹਾਂ ਜੋ ਇਹਨਾਂ ਲਈ ਚੰਗਾ ਹੈ ਜੋ ਇੱਕ ਜੁਹੇ ਰਹਿਣ, ਮੈਂ ਹਾਂ। ਪਰ ਜੇ ਉਹਨਾਂ ਵਿੱਚ ਜੱਤ ਦਾ ਸੱਤ ਦਾ ਬਲ ਨਾ ਹੋਵੇ, ਉਹ ਵਿਆਹ ਕਰ ਲੈਣ ਅਤੇ ਜੋ ਸੜਨ ਨਾਲੋਂ ਵਿਆਹ ਕਰਨਾ ਚੰਗਾ ਹੈ। ਪਰੰਤੂ ਗ੍ਰਸਤੀਆਂ ਨੂੰ ਮੈਂ ਇਹ ਤਕੀਦ ਕਰਦਾ ਹਾਂ, ਪਰ ਮੈਂ ਤਾਂ ਨਹੀਂ ਸਗੋਂ ਪ੍ਰਭੂ, ਜੋ ਪਤਨੀ ਆਪਣੇ ਪਤੀ ਤੁਹਾਡਾ ਅੱਡ ਨਾ ਹੋਵੇ, ਪਰ ਜੇ ਉਹ ਅੱਡ ਹੋਵੇ ਤਾਂ ਅਣਵਿਆਹੀ ਰਹੇ, ਅਥਵਾ ਆਪਣੇ ਪਤੀ ਨਾਲ ਸੁਲਾਹ ਕਰ ਲਵੇ ਅਤੇ ਪਤੀ ਆਪਣੇ ਪਤੀ ਨੂੰ ਨਾ ਤਿਆਗੇ। ਪਰ ਰਹਿੰਦਿਆਂ ਨੂੰ ਨਾ ਪ੍ਰਭੂ ਤਾਂ ਸਗੋਂ ਮੈਂ ਹੀ ਕਹਿੰਦਾ ਹਾਂ, ਭਾਈ ਜੇ ਕਿਸੇ ਦਾ ਭਰਾ ਬੇਪ੍ਰਤੀਤ ਪਤਨੀ ਹੋਵੇ ਅਤੇ ਇਹ ਉਸਦੇ ਨਾਲ ਵਸਣ ਨੂੰ ਪ੍ਰਸੰਨ ਹੋਵੇ ਤਾਂ ਪੁਰਖ ਉਸ ਨੂੰ ਨਾ ਤਿਆਗੇ, ਅਤੇ ਜਿਹੜੀ ਪਤਨੀ ਦਾ ਬੇਪ੍ਰਤੀਤ ਪਤੀ ਹੋਵੇ ਅਤੇ ਉਸਦੇ ਨਾਲ ਰਹਿਣ ਨੂੰ ਪ੍ਰਸੰਨ ਹੋਵੇ ਤਾਂ ਉਹ ਆਪਣੇ ਪਤੀ ਨੂੰ ਨਾ ਤਿਆਗੇ, ਕਿਉਂ ਜੋ ਬੇਪ੍ਰਤੀਤ ਪਤੀ ਆਪਣੀ ਪਤਨੀ ਦੇ ਕਾਰਨ ਪਵਿੱਤਰ ਹੋਇਆ ਅਤੇ ਬੇਪ੍ਰਤੀਤ ਪਤਨੀ ਉਸਦੇ ਭਰਾ ਦੇ ਕਾਰਨ ਪਵਿੱਤਰ ਹੋਈ ਨਹੀਂ। ਤਾਂ ਤੁਹਾਡੇ ਕੋਲ ਬਾਲ ਬੱਚੇ ਅਸ਼ੁੱਧ ਹੋਣੇ, ਪਰ ਹੁਣ ਤੁਹਾਡੇ ਪਵਿੱਤਰ ਹੋ। ਪਰ ਜੇ ਉਹ ਬੇਪ੍ਰਤੀਤ ਅੱਡ ਹੋਵੇ ਤਾਂ ਅੱਡ ਹੋਣ ਦੇ। ਅਜਿਹੇ ਹਾਲ ਵਿੱਚ ਕੋਈ ਭਰਾ ਜਾਂ ਭੈਣ ਬੰਧਨ ਵਿੱਚ ਨਹੀਂ ਹੈ ਅਤੇ ਪਰਮੇਸ਼ਵਰ ਨੇ ਸਾਨੂੰ ਸੁਲਾਹ ਦੇ ਲਈ ਸੱਦਿਆ। ਹੇ ਪਤਨੀਏ, ਤੂੰ ਕੀ ਕੁਰ ਜਾਣਦੀ ਹੈ ਜੋ ਤੂੰ ਆਪਣੇ ਪਤੀ ਨੂੰ ਬਚਾ ਲਵੇਂਗੀ, ਅਥਵਾ ਹੇ ਪਤੀ, ਤੂੰ ਕੀ ਕੁਰ ਜਾਣਦਾ ਹੈ ਜੋ ਆਪਣੇ ਪਤਨੀ ਨੂੰ ਬਚਾ ਲਵੇਂਗਾ। ਪਰ ਜਿਸ ਪ੍ਰਕਾਰ ਪ੍ਰਭੂ ਨੇ ਹਰੇਕ ਨੂੰ ਵੰਡਿਆ ਹੋਇਆ ਹੈ ਅਤੇ ਜਿਸ ਪ੍ਰਕਾਰ ਪਰਮੇਸ਼ਵਰ ਨੇ ਹਰੇਕ ਨੂੰ ਸੱਦਿਆ ਹੋਇਆ ਹੈ, ਉਸੇ ਪ੍ਰਕਾਰ ਉਸ ਨਾਲ ਚਾਲ ਚੱਲੇ। ਅਤੇ ਮੈਂ ਸਾਰੀਆਂ ਕਲੀਸੀਆਂ ਵਿੱਚ ਅਜਿਹਾ ਹੀ ਠਹਿਰਾਉਂਦਾ ਹਾਂ ਕਿ ਕੋਈ ਸੁਨਤੀ ਸੱਦਿਆ ਗਿਆ ਤਾਂ ਸੁਨਤੀ ਨਾ ਬਣੋ, ਅਤੇ ਕੋਈ ਅਸੁਨਤੀ ਸੱਦਿਆ ਗਿਆ ਤਾਂ ਉਹਦੀ ਸੁਨਤ ਨਾ ਕੀਤੀ ਜਾਵੇ। ਸੁਨਤ ਕੁਝ ਨਹੀਂ ਅਤੇ ਅਸੁਨਤ ਕੁਝ ਨਹੀਂ, ਪਰੰਤੂ ਪਰਮੇਸ਼ਵਰ ਦਾ ਹੁਕਮ ਦੀ ਪਾਲਣਾ ਕਰੋ ਅਤੇ ਸਭ ਕੁਝ ਉਸ ਹੈ। ਹਰ ਕੋਈ ਜਿਸ ਹਾਲ ਵਿੱਚ ਸੱਦਿਆ ਗਿਆ ਅਤੇ ਉਸ ਵਿੱਚ ਟਿਕਿਆ ਰਹੇ, ਕਿ ਤੂੰ ਗੁਲਾਮ ਹੋ ਕੇ ਸੱਦਿਆ ਗਿਆ ਤਾਂ ਕੀ ਹੋਇਆ, ਪਰ ਜੇ ਕਿਤੇ ਆਜ਼ਾਦ ਹੋ ਕੇ ਤਾਂ ਉਸ ਦਾ ਯਤਨ ਕਰ, ਕਿਉਂਕਿ ਜਿਹੜਾ ਗੁਲਾਮ ਹੋ ਕੇ ਪ੍ਰਭੂ ਵਿੱਚ ਸੱਦਿਆ ਗਿਆ ਉਹ ਪ੍ਰਭੂ ਦਾ ਆਜ਼ਾਦ ਕੀਤਾ ਹੋਇਆ ਹੈ। ਇਸੇ ਤਰ੍ਹਾਂ ਜਿਹੜਾ ਆਜ਼ਾਦ ਹੋ ਕੇ ਸੱਦਿਆ ਗਿਆ ਉਹ ਮਸੀਹ ਦਾ ਗੁਲਾਮ ਹੈ। ਤੁਸੀਂ ਮੁੱਲ ਲਏ ਹੋਏ ਹੋ, ਮਨੁੱਖਾਂ ਦੇ ਗੁਲਾਮ ਨਾ ਬਣੋ। ਹੇ ਪ੍ਰਭੂ, ਹਰ ਕੋਈ ਜਿਸ ਹਾਲ ਵਿੱਚ ਸੱਦਿਆ ਗਿਆ ਉਸੇ ਵਿੱਚ ਪਰਮੇਸ਼ਵਰ ਦੇ ਅੱਗੇ ਟਿਕਿਆ ਰਹੇ। ਪਰ ਕੁਆਰੀਆਂ ਦੇ ਵਿਖੇ ਪ੍ਰਭੂ ਦੀ ਮੈਨੂੰ ਇਹ ਆਗਿਆ ਨਹੀਂ, ਪਰ ਜਿੰਨੇ ਮੈਨੂੰ ਨੇਚਾ ਹੋਣ ਉਹ ਯੋਗ ਦੇ ਕਾਰਨ ਪ੍ਰਭੂ ਦੀ ਵੱਲੋਂ ਦਇਆ ਮਿਲੀ, ਤਿਵੇਂ ਹੀ ਮੈਂ ਸਲਾਹ ਦਿੰਦਾ ਹਾਂ। ਸੋ ਇਹ ਗੱਲਾਂ ਚੰਗਾ ਲੱਗਦਾ ਹੈ ਕਿ ਵਰਤਮਾਨ ਕਸ਼ਟ ਦੇ ਕਾਰਨ ਮਨੁੱਖ ਲਈ ਇਹ ਭਲਾ ਹੈ ਕਿ ਉਹਦਾ ਹੀ ਰਹੇ, ਕਿ ਤੂੰ ਪਤਨੀ ਨੂੰ ਬੁੱਝਾ ਨਹੀਂ ਹੋਇਆ ਤਾਂ ਕਿ ਛੁਟਕਾਰਾ ਨਾ ਡੂੰਡ, ਕਿ ਤੂੰ ਪਤਨੀ ਤੋਂ ਛੁੱਟਿਆ ਹੋਇਆ ਹੈ ਤਾਂ ਪਤਨੀ ਨੂੰ ਨਾ ਟੂੰਡ। ਪਰ ਜੇ ਤੂੰ ਵਿਆਹ ਕਰ ਲਵੇ ਤਾਂ ਪਾਪ ਨਹੀਂ ਕਰਦਾ, ਜੇ ਕੁਆਰੀ ਵਿਆਹੀ ਜਾਵੇ ਤਾਂ ਉਹ ਪਾਪ ਨਹੀਂ ਕਰਦੀ। ਪਰ ਜਿਹੋ ਜੇ ਲੋਕ ਸਰੀਰ ਵਿੱਚ ਦੁੱਖ ਭੋਗਣਗੇ, ਅਤੇ ਮੈਂ ਤੁਹਾਨੂੰ ਬਚਾਉਣਾ ਚਾਹੁੰਦਾ ਹਾਂ। ਹੇ ਪ੍ਰਭੂ, ਮੈਂ ਇਹ ਆਖਦਾ ਹਾਂ ਜੋ ਸਮਾਂ ਘਟਾਇਆ ਗਿਆ ਹੈ, ਭਈ ਇਦੋਂ ਅੱਗੇ ਪਤਨੀ ਵਾਲੇ ਅਜਿਹੇ ਹੋਣ ਕਿ ਜਾਈਦਾ ਹੈ ਉਹਨਾਂ ਦੇ ਪਤਨੀਆਂ ਨਹੀਂ ਹਨ, ਅਤੇ ਰੋਣ ਵਾਲੇ ਦਾ ਕੀ ਜਾਣੀਦਾ ਉਹ ਨਹੀਂ ਰੋਂਦੇ ਹਨ, ਅਤੇ ਆਨੰਦ ਕਰਨ ਵਾਲੇ ਦਾ ਕੀ ਜਾਣਦਾ ਕਿ ਉਹ ਆਨੰਦ ਨਹੀਂ ਕਰਦੇ ਹਨ, ਅਤੇ ਮੁੱਲ ਲੈਣ ਵਾਲੇ ਦਾ ਕੀ ਜਾਣੀਦਾ ਕਿ ਉਹਨਾਂ ਕੋਲ ਮਾਲ ਨਹੀਂ ਹੈ, ਅਤੇ ਸੰਸਾਰ ਨੂੰ ਵਰਤਣ ਵਾਲੇ ਕੀ ਜਾਣੀਦਾ ਜੋ ਹੱਦੋ ਵਕਤ ਕੇ ਵਰਤਦੇ ਹਨ, ਕਿਉਂ ਜੋ ਇਸ ਸੰਸਾਰ ਦਾ ਰੰਗ ਢੰਗ ਬੀਤਦਾ ਜਾਂਦਾ ਹੈ। ਪਰ ਮੈਂ ਇਹ ਚਾਹੁੰਦਾ ਹਾਂ ਜੋ ਤੁਸੀਂ ਨਿਸ਼ਚਿੰਤ ਰਹੋ, ਅਣਵਿਆਹੀਆਂ ਪੁਰਖ ਪ੍ਰਭੂ ਦੀਆਂ ਗੱਲਾਂ ਦੀ ਚਿੰਤਾ ਕਰਦਾ ਹੈ ਅਤੇ ਉਹ ਪ੍ਰਭੂ ਨੂੰ ਕਿਵੇਂ ਪ੍ਰਸੰਨ ਕਰੇ, ਪਰ ਵਿਆਹਿਆ ਹੋਇਆ ਸੰਸਾਰ ਦੀਆਂ ਗੱਲਾਂ ਦੀ ਚਿੰਤਾ ਕਰਦਾ ਹੈ ਜੋ ਆਪਣੀ ਨੂੰ ਪਤਨੀ ਨੂੰ ਕਿਵੇਂ ਪਸੰਦ ਕਰੇ, ਅਤੇ ਉਹ ਦੁਬਧਾ ਵਿੱਚ ਪਿਆ ਰਹਿੰਦਾ ਹੈ। ਅਣਵਿਆਹੀ ਇਸਤਰੀ ਜਾਂ ਕੁਆਰੀ ਪ੍ਰਭੂ ਦੀਆਂ ਗੱਲਾਂ ਦੀ ਚਿੰਤਾ ਕਰਦੀ ਹੈ, ਭਈ ਉਹਦੀ ਦੇਹੀ ਅਤੇ ਆਤਮਾ ਵਿੱਚ ਪਵਿੱਤਰ ਹੋਵੇ, ਅਤੇ ਜਿਹੜੀ ਵਿਆਹੀ ਹੈ ਉਹ ਸੰਸਾਰ ਦੀਆਂ ਗੱਲਾਂ ਦੀ ਚਿੰਤਾ ਕਰਦੀ ਹੈ ਜੋ ਆਪਣੇ ਪਤੀ ਨੂੰ ਕਿਵੇਂ ਪ੍ਰਸੰਨ ਕਰੇ। ਅਤੇ ਮੈਂ ਤੁਹਾਡੇ ਲਈ ਆਪਣੇ ਹੀ ਪੜੇ ਲਈ ਆਖਦਾ ਹਾਂ, ਨਾ ਇਸ ਲਈ ਜੋ ਤੁਹਾਡੇ ਵਿੱਚ ਤੇ ਬੰਦਿਸ਼ ਲਾਵਾਂ, ਸਗੋਂ ਇਸ ਲਈ ਜੋ ਮੁਨਾਸਬ ਕੰਮ ਕੀਤਾ ਜਾਵੇ, ਨਾਲੇ ਤੁਸੀਂ ਬਿਨਾਂ ਘਾਬਰੇ ਪਰਮੇਸ਼ਵਰ ਦੀ ਸੇਵਾ ਵਿੱਚ ਲੱਗੇ ਰਹੋ। ਪਰ ਜੇ ਕੋਈ ਇਹ ਸਮਝੇ ਭਾਈ ਮੇਰਾ ਵਰਤਾਓ ਆਪਣੀ ਕੁਆਰੀ ਨਾਲ ਅਯੋਗ ਹੈ, ਤਾਂ ਆਪਣੀ ਜਵਾਨੀ ਦੀ ਉਮਰੋਂ ਲੰਘ ਗਈ ਹੈ, ਅਤੇ ਅਜਿਹਾ ਹੀ ਹੋਣਾ ਲੋੜੀਦਾ ਹੈ, ਤਾਂ ਜੋ ਚਾਹੁੰਦਾ ਹਾਂ ਸੋ ਕਰ ਲਵੇ, ਉਹ ਪਾਪ ਨਹੀਂ ਕਰਦਾ, ਉਹ ਵਿਆਹ ਕਰ ਲੈਣ। ਪਰ ਜੇ ਕੋਈ ਆਪਣੇ ਮਨ ਵਿੱਚ ਪੱਕਾ ਰਹੇ, ਜਿਹਨੂੰ ਕੋਈ ਲੋੜ ਨਹੀਂ, ਸਗੋਂ ਉਹ ਆਪ ਆਪਣੀ ਇੱਛਾ ਦਾ ਮਾਲਕ ਹੈ, ਅਤੇ ਉਹਨੇ ਆਪਣੇ ਮਨ ਵਿੱਚ ਇਹ ਪੱਕ ਕਰ ਲਿਆ ਹੋਵੇ, ਭਾਈ ਮੈਂ ਉਹਨੂੰ ਆਪਣੀ ਕੁਆਰੀ ਰੱਖਾਂਗਾ, ਅਤਾ ਤੂੰ ਚੰਗਾ ਕਰੇਗਾ। ਗੱਲ ਕਾਦੀ, ਜਿਹੜਾ ਆਪਣੀ ਕੁਆਰੀ ਦਾ ਵਿਆਹ ਕਰਦਾ ਹੈ ਉਹ ਚੰਗਾ ਕਰਦਾ ਹੈ, ਜਿਹੜਾ ਵਿਆਹ ਨਹੀਂ ਕਰਦਾ ਉਵੇਂ ਹੀ ਰਹਿੰਦਾ ਚੰਗਾ ਹੈ। ਜਿੰਨਾ ਚਿਰ ਉਹਦਾ ਪਤੀ ਜਿਉਂਦਾ ਹੈ ਉਹਨਾਂ ਚਿਰ ਬੰਧਨ ਵਿੱਚ ਹੈ ਅਤੇ ਜੇ ਉਹਦਾ ਪਤੀ ਮਰ ਜਾਵੇ ਤਾਂ ਉਹ ਨਿਰਬੰਧ ਹੈ ਅਤੇ ਜਿਹਦੇ ਨਾਲ ਚਾਹੇ ਵਿਆਹੀ ਜਾਵੇ ਪਰ ਕੇਵਲ ਪ੍ਰਭੂ ਵਿੱਚ। ਪਰ ਜੇਕਰ ਉਹ ਐਵੇਂ ਹੀ ਰਹੇ ਤਾਂ ਮੇਰੀ ਜਾਂਚ ਵਿੱਚ ਐਦੋ ਵੀ ਭਾਗਵਾਨ ਹੈ ਅਤੇ ਮੈਂ ਸਮਝਦਾ ਹਾਂ ਜੋ ਪਰਮੇਸ਼ਵਰ ਦਾ ਆਤਮਾ ਮੇਰੇ ਵਿੱਚ ਵੀ ਹੈ। ਅੱਠਵਾਂ ਬਾਪ, ਮੂਰਤੀਆਂ ਦੀਆਂ ਪੇਂਟਾਂ ਦੇ ਵਿਖੇ ਅਸੀਂ ਇਹ ਜਾਣਦੇ ਹਾਂ ਜੋ ਅਸਾਂ ਸਭਨਾਂ ਨੂੰ ਇਲਮ ਹੈ, ਇਲਮ ਫੈਲਾਉਂਦਾ ਹੈ ਪਰ ਪ੍ਰੇਮ ਬਣਾਉਂਦਾ ਹੈ। ਜੇ ਕੋਈ ਆਪਣੇ ਪਾਣੇ ਵਿੱਚ ਕੁਝ ਜਾਣਦਾ ਹੋਵੇ ਜਿਵੇਂ ਜਾਣੀਦਾ ਹੈ ਤਿਵੇਂ ਹੀ ਅਜਿਹਾ ਨਹੀਂ ਜਾਣਦਾ, ਪਰ ਜੇ ਕੋਈ ਪਰਮੇਸ਼ਵਰ ਨਾਲ ਪ੍ਰੇਮ ਰੱਖੇ ਤਾਂ ਉਹ ਉਸ ਤੋਂ ਜਾਣਿਆ ਜਾਂਦਾ ਹੈ। ਸੋ ਮੂਰਤੀਆਂ ਦੀਆਂ ਪੇਂਟਾਂ ਦੇ ਅੱਗੇ ਖਾਣ ਦੇ ਵਿਖੇ ਅਸੀਂ ਨਹੀਂ ਜਾਣਦੇ ਜੋ ਮੂਰਤੀ ਜਗਤ ਵਿੱਚ ਕੁਝ ਨਹੀਂ ਪਰ ਇੱਕ ਪਰਮੇਸ਼ਵਰ ਤੋਂ ਛੁੱਟ ਦੂਜਾ ਕੋਈ ਨਹੀਂ। ਭਾਵੇਂ ਕਿੰਨੇ ਹੀ ਹਨ ਕਿ ਆਕਾਸ਼ ਵਿੱਚ ਕੀ ਧਰਤੀ ਉੱਤੇ ਜਿਹੜੇ ਦਿਓਤੇ ਕਰਕੇ ਸਦਾਉਂਦੇ ਹਨ, ਯਥਾ ਬਾਲੇ ਦਿਓਤੇ ਬਾਲੇ ਸਵਾਮੀ ਹਨ, ਪਰ ਸਾਡੇ ਪਾਣੇ ਇੱਕੋ ਪਰਮੇਸ਼ਵਰ ਹੈ ਜੋ ਪਿਤਾ ਹੈ, ਜਿਸ ਤੋਂ ਸਭ ਕੁਝ ਹੋਇਆ ਅਤੇ ਅਸੀਂ ਉਸਦੇ ਲਈ ਹਾਂ, ਅਤੇ ਇੱਕੋ ਹੀ ਪ੍ਰਭੂ ਹੈ ਜਿਹਨੂੰ ਯਿਸੂ ਮਸੀਹ ਹੈ ਅਤੇ ਜਿਹਦੇ ਰਾਹੀਂ ਸਭ ਕੁਝ ਹੋਇਆ, ਨਾਲੇ ਅਸੀਂ ਵੀ। ਪਰ ਸਭਨਾਂ ਨੂੰ ਇਹ ਇਲਮ ਨਹੀਂ, ਸਗੋਂ ਕਈ ਕੁ ਜਿਹੜੇ ਹੁਣ ਤਿਕਰ ਮੂਰਤੀ ਨਾਲ ਗਿੱਜੇ ਹੋਏ ਹਨ ਉਹਨੂੰ ਮੂਰਤੀ ਦੀ ਪੇਂਟ ਨਾਲ ਮਾਸ ਖਾ ਕੇ ਲੈਂਦੇ ਹਨ ਅਤੇ ਉਹਨਾਂ ਦਾ ਕੁਝ ਅੰਤਕਰਨ ਕਰਨਾ ਨਿਤਾਣਾ ਹੋ ਕੇ ਮਲੀਨ ਹੋ ਜਾਂਦਾ ਹੈ। ਪਰ ਭੋਜਨ ਸਾਨੂੰ ਪਰਮੇਸ਼ਵਰ ਅੱਗੇ ਨਹੀਂ ਸਲਾਹੇਗਾ, ਜੇ ਨਾ ਖਾਈਏ ਸਾਨੂੰ ਕੁਝ ਘਾਟਾ ਨਹੀਂ ਅਤੇ ਜੇ ਖਾਈਏ ਤਾਂ ਕੁਝ ਵਾਧਾ ਨਹੀਂ। ਪਰ ਸੁਚੇਤ ਰਹੋ ਭਾਈ, ਤੁਹਾਡਾ ਇਹ ਹੱਕ ਕਿਤੇ ਨਿਤਾਣੇ ਲਈ ਠੋਕਰ ਲਾਉਣ ਨਾ ਕਾਰਨ ਨਾ ਹੋਵੇ, ਕਿਉਂਕਿ ਜੋ ਕੋਈ ਤੈਨੂੰ ਜਿਹੜਾ ਇਲਮ ਰੱਖਦਾ ਹੈ ਮੂਰਤੀ ਮੰਦਰ ਅੱਗੇ ਬੈਠਦਿਆਂ ਖਾਂਦੇ ਵੇਖੇ ਤਾਂ ਉਹ ਨਿਤਾਣਾ ਹੈ ਕਿ ਉਹਦਾ ਅੰਤ ਕਰਨ ਮੂਰਤੀਆਂ ਦੀਆਂ ਪੇਂਟਾਂ ਨਾਲੋਂ ਅਤੇ ਕਿੰਨਾ ਦਲੇਰ ਨਾ ਹੋਵੇਗਾ। ਸੋ ਤੇਰੇ ਇਲਮ ਕਾਰਨ ਜੋ ਨਿਤਾਣਾ ਹੈ ਨਾਸ਼ ਹੁੰਦਾ ਹੈ, ਅਰਥਾਤ ਉਹ ਭਾਈ ਜਿਹਦੇ ਲਈ ਮਸੀਹ ਮੋਇਆ ਅਤੇ ਇਉਂ ਭਾਈ ਦਾ ਪਾਪ ਕਰਕੇ ਉਹਨਾਂ ਨੇ ਅੰਤ ਕਰਨ ਨੂੰ ਜਦ ਉਹ ਨਿਤਾਣਾ ਹੈ ਸੱਟ ਲਾ ਕੇ ਤੁਸੀਂ ਮਸੀਹ ਦਾ ਪਾਪ ਕਰਦੇ ਹੋ। ਇਸੇ ਕਰਕੇ ਜੇ ਭੋਜਨ ਮੇਰੇ ਭਾਈ ਨੂੰ ਠੋਕਰ ਖਵਾਵੇ ਤਾਂ ਮੈਂ ਅੰਤ ਸਮੇਂ ਤਿਕਰ ਕਦੇ ਵੀ ਬਲੀ ਨਾ ਖਾਵਾਂਗਾ, ਤਾਂ ਇਉਂ ਨਾ ਹੋਵੇ ਜੋ ਮੈਂ ਆਪਣੇ ਭਾਈ ਨੂੰ ਠੋਕਰ ਖਵਾਵਾਂ। ਨੌਵਾਂ ਬਾਪ, ਕੀ ਮੈਂ ਆਜ਼ਾਦ ਨਹੀਂ? ਕੀ ਮੈਂ ਰਸੂਲ ਨਹੀਂ? ਕੀ ਮੈਂ ਯਿਸੂ ਸਾਡੇ ਪ੍ਰਭੂ ਨੂੰ ਨਹੀਂ ਵੇਖਿਆ? ਕੀ ਤੁਸੀਂ ਪ੍ਰਭੂ ਵਿੱਚ ਮੇਰਾ ਕੰਮ ਨਹੀਂ ਹੋ? ਭਾਵੇਂ ਮੈਂ ਹੋਰਨਾਂ ਲਈ ਰਸੂਲ ਨਹੀਂ ਪਰ ਤੁਹਾਡੇ ਲਈ ਤਾਂ ਹਾਂ, ਕਿਉਂ ਜੋ ਪ੍ਰਭੂ ਵਿੱਚ ਤੁਸੀਂ ਮੇਰੇ ਰਸੂਲ ਪੁਣੇ ਦੀ ਮੋਹਰ ਹੋ। ਉਹਨਾਂ ਨੂੰ ਜਿਹੜੇ ਮੇਰੀ ਜਾਂਚ ਕਰਦੇ ਹਨ, ਇਹੋ ਮੇਰਾ ਮਿੱਤਰ ਹੈ। ਭਲਾ ਸਾਨੂੰ ਖਾਣ ਪੀਣ ਦਾ ਹੱਕ ਨਹੀਂ? ਭਲਾ ਸਾਨੂੰ ਵੀ ਹੱਕ ਨਹੀਂ ਜੋ ਕਿਸੇ ਗੁਰਪੈਣ ਨੂੰ ਆਪਣੀ ਵਿਆਹਤਾ ਕਰਕੇ ਨਾਲ ਲਈਏ ਅਤੇ ਫਿਰੀਏ, ਜਿਵੇਂ ਹੋਰ ਰਸੂਲ ਅਤੇ ਪ੍ਰਭੂ ਦੇ ਭਰਾ ਅਤੇ ਕੈਫਾਸ ਕਰਦੇ ਹਨ? ਅਥਵਾ ਕੀ ਨਿਰੇ ਮੈਨੂੰ ਬਰਨਬਾਸ ਦਾ ਹੱਕ ਨਹੀਂ? ਭਾਈ ਮਿਹਨਤ ਕਰਨੀ ਛੱਡਦਾ ਆਪਣੇ ਪਲਿਓਂ ਖਾ ਕੇ ਕੌਣ ਕਦੇ ਫੌਜ ਦੀ ਨੌਕਰੀ ਕਰਦਾ ਹੈ? ਕੌਣ ਅੰਗੂਰੀ ਬਾਗ ਲਾ ਕੇ ਉਸਦਾ ਫਲ ਨਹੀਂ ਖਾਂਦਾ? ਅਥਵਾ ਕੌਣ ਇੱਜੜ ਦੀ ਪਾਲਣਾ ਕਰਕੇ ਇੱਜੜ ਦਾ ਦੁੱਧ ਨਹੀਂ ਪੀਂਦਾ? ਕੀ ਮੈਂ ਲੋਕਾਂ ਵਾਂਗੂ ਇਹ ਗੱਲਾਂ ਆਖਦਾ ਹਾਂ? ਅਥਵਾ ਕੀ ਸ਼ਰ੍ਹਾਂ ਵੀ ਇਹੋ ਨਹੀਂ ਕਹਿੰਦੀ? ਕਿਉਂ ਜੋ ਮੂਸਾ ਦੀ ਸ਼ਰ੍ਹਾਂ ਵੀ ਇਹ ਲਿਖਿਆ ਹੋਇਆ ਹੈ, ਭਾਈ ਤੂੰ ਗਾਹ ਦੇ ਬਲਦ ਅਤੇ ਮੂੰਹ ਦੀ ਚਿਕਲੀ ਨਾ ਜਾੜ। ਕੀ ਪਰਮੇਸ਼ਵਰ ਬਲਦਾਂ ਦੀ ਚਿੰਤਾ ਕਰਦਾ ਹੈ? ਅਥਵਾ ਉਹ ਨਿਰਾ ਪੂਰਾ ਸਾਡੇ ਲਈ ਨਹੀਂ ਆਖਦਾ? ਨਿਸੰਗ ਸਾਡੇ ਲਈ ਉਹ ਲਿਖਿਆ ਗਿਆ ਸੀ ਕਿਉਂਕਿ ਚਾਹੀਦਾ ਹੈ ਕਿ ਜਿਹੜਾ ਵਾਹੀ ਕਰਦਾ ਹੈ ਉਹ ਆਸਾ ਨਾਲ ਵਾਹੀ ਕਰੇ ਅਤੇ ਜਿਹੜਾ ਗਾਉਂਦਾ ਹੈ ਉਹ ਹਿੱਸਾ ਲੈਣ ਦੀ ਆਸ ਗਾਹੇ। ਤੇ ਜੇ ਸਾਡੇ ਨਾਲ ਸਾਡੇ ਲਈ ਆਤਮਿਕ ਪਦਾਰਥ ਬੀਜੇ ਹਨ ਤਾਂ ਕੀ ਕੋਈ ਵੱਡੀ ਗੱਲ ਹੈ ਜੋ ਸਾਡੇ ਲਈ ਸਰੀਰਕ ਪਦਾਰਥ ਵੱਢੀਏ? ਜੋ ਹੋਰਨਾਂ ਲੋਕਾਂ ਨੂੰ ਤੁਹਾਡੇ ਉੱਤੇ ਇਹ ਹੱਕ ਹੈ ਤਾਂ ਕੀ ਸਾਨੂੰ ਇਸ ਤੋਂ ਵੱਧ ਕੇ ਨਹੀਂ? ਪਰ ਅਸਾਂ ਆਪਣੇ ਇਸ ਹੱਕ ਨੂੰ ਚਲਾਇਆ ਨਹੀਂ, ਪਰੰਤੂ ਸਭ ਕੁਝ ਚੱਲ ਲੈਂਦੇ ਹਾਂ ਭਈ ਅਸੀਂ ਮਸੀਹ ਦੀ ਖੁਸ਼ਖਬਰੀ ਵਿੱਚ ਕੋਈ ਅਟਕਾਉ ਨਾ ਪਾਈਏ। ਕੀ ਅਸੀਂ ਇਹ ਨਹੀਂ ਜਾਣਦੇ ਭਈ ਜਿਹੜੇ ਧਰਮ ਦੀ ਸੇਵਾ ਕਰਦੇ ਹਨ ਉਹ ਹੈਕਲ ਦੇ ਪਦਾਰਥਾਂ ਵਿੱਚੋਂ ਹੀ ਖਾਂਦੇ ਹਨ ਅਤੇ ਜਿਹੜੇ ਜਗਵੇਤੀ ਦੀ ਸੇਵਾ ਕਰਦੇ ਹਨ ਉਹ ਜਵੇਤੀ ਤੋਂ ਹੀ ਛਾਂਦਾ ਲੈਂਦੇ ਹਨ? ਅਤੇ ਜਿਸ ਪ੍ਰਕਾਰ ਪ੍ਰਭੂ ਦੀ ਖੁਸ਼ਖਬਰੀ ਦੇ ਪ੍ਰਚਾਰਕਾਂ ਲਈ ਵੀ ਇਹ ਥਾਪਿਆ ਗਿਆ ਭਈ ਉਹ ਖੁਸ਼ਖਬਰੀ ਤੋਂ ਗੁਜ਼ਾਰਾ ਕਰਨ, ਅਤੇ ਪਰ ਮੈਂ ਇਹਨਾਂ ਰੀਤਾਂ ਤੋਂ ਕਿਸੇ ਨੂੰ ਵਰਤਿਆ ਨਹੀਂ ਅਤੇ ਮੈਂ ਇਹ ਗੱਲਾਂ ਇਸ ਕਰਕੇ ਨਹੀਂ ਲਿਖੀਆਂ ਜੋ ਮੇਰੇ ਉੱਤੇ ਇਹੋ ਹੋਵੇ, ਕਿਉਂਕਿ ਜੋ ਮੇਰੇ ਲਈ ਇਸ ਨਾਲੋਂ ਮਰਨਾ ਹੀ ਚੰਗਾ ਹੈ। ਜੋ ਮੇਰੇ ਇਸ ਅਭਿਮਾਨ ਨੂੰ ਕੋਈ ਅਵਿਰਥਾ ਕਰੇ, ਭਾਵੇਂ ਮੈਂ ਖੁਸ਼ਖਬਰੀ ਸੁਣਾਵਾਂ ਤਾਂ ਵੀ ਮੇਰਾ ਕੋਈ ਅਭਿਮਾਨ ਨਹੀਂ, ਇਸ ਕਰਕੇ ਜੋ ਇਹ ਮੇਰੇ ਲਈ ਅਵਸ ਹੈ। ਅਫਸੋਸ ਹੈ ਮੇਰੇ ਉੱਤੇ ਜੋ ਮੈਂ ਖੁਸ਼ਖਬਰੀ ਨਾ ਸੁਣਾਵਾਂ, ਇਸ ਲਈ ਕਿ ਜੇ ਮੈਂ ਇਹ ਕੰਮ ਆਪਣੀ ਹੀ ਪੌਣੀ ਨਾਲ ਕਰਦਾ ਹਾਂ ਤਾਂ ਮੇਰਾ ਕੀ ਫਲ, ਪਰ ਮੈਂ ਜੇ ਆਪਣੀ ਪੌਣੀ ਤੋਂ ਬਿਨਾਂ ਤਾਂ ਮੁਖਤਿਆਰੀ ਮੈਨੂੰ ਸੌਂਪੀ ਗਈ ਹੈ ਤਾਂ ਮੇਰੇ ਲਈ ਕੀ ਫਲ ਹੈ। ਇਹ ਕਿ ਮੈਂ ਜਾ ਕੇ ਖੁਸ਼ਖਬਰੀ ਸੁਣਾਵਾਂ ਤਾਂ ਖੁਸ਼ਖਬਰੀ ਨੂੰ ਮੁਫ਼ਤ ਰੱਖਾਂ ਅਤੇ ਖੁਸ਼ਖਬਰੀ ਵਿੱਚ ਜੋ ਮੇਰਾ ਹੱਕ ਹੈ ਉਹਨੂੰ ਪੂਰਾ ਨਾ ਕਰਾਂ। ਭਾਵੇਂ ਮੈਂ ਸਭਨਾਂ ਤੋਂ ਆਜ਼ਾਦ ਸਾਂ ਤਾਂ ਵੀ ਆਪਣੇ ਆਪ ਨੂੰ ਸਭਨਾਂ ਦਾ ਦਾਸ ਕੀਤਾ, ਭਾਈ ਮੈਂ ਬਾਲਿਆਂ ਨੂੰ ਖਿੱਚ ਲਿਆਵਾਂ ਅਤੇ ਯਹੂਦੀਆਂ ਲਈ ਮੈਂ ਯਹੂਦੀ ਜਿਹਾ ਬਣਿਆ, ਭਾਈ ਯਹੂਦੀਆਂ ਨੂੰ ਖਿੱਚ ਲਿਆਵਾਂ ਅਤੇ ਆਪ ਸ਼ਰ੍ਹਾਂ ਦੇ ਅਧੀਨ ਨਹੀਂ ਸਾਂ ਤਾਂ ਵੀ ਸ਼ਰ੍ਹਾਂ ਦੇ ਅਧੀਨ ਲਈ ਮੈਂ ਸ਼ਰ੍ਹਾਂ ਅਧੀਨ ਜਿਹਾ ਬਣਿਆ ਅਤੇ ਸ਼ਰ੍ਹਾਂ ਅਧੀਨਾਂ ਨੂੰ ਖਿੱਚ ਲਿਆਵਾਂ। ਮੈਂ ਜੋ ਪਰਮੇਸ਼ਵਰ ਦੇ ਪਾਣੇ ਦੀ ਸ਼ਰ੍ਹਾਂਹੀਨ ਨਹੀਂ ਸਗੋਂ ਮਸੀਹ ਦੇ ਪਾਣੇ ਦੀ ਸ਼ਰ੍ਹਾਂਹੀਨ ਹਾਂ ਅਤੇ ਇਸ ਲਈ ਮੈਂ ਸ਼ਰ੍ਹਾਂਹੀਨ ਜਿਹਾ ਬਣਿਆ। ਭਾਈ ਮੈਂ ਸ਼ਰ੍ਹਾਂਹੀਨਾਂ ਨੂੰ ਖਿੱਚ ਲਿਆਵਾਂ, ਮੈਂ ਨਿਤਾਣਿਆਂ ਲਈ ਨਿਤਾਣਾ ਬਣਿਆ, ਭਾਈ ਨਿਤਾਣਿਆਂ ਨੂੰ ਖਿੱਚ ਲਿਆਵਾਂ, ਮੈਂ ਸਭਨਾਂ ਲਈ ਸਭ ਕੁਝ ਬਣਿਆ ਤਾਂ ਜੋ ਮੈਂ ਹਰ ਤਰ੍ਹਾਂ ਨਾਲ ਕਈਆਂ ਨੂੰ ਬਚਾਵਾਂ ਅਤੇ ਮੈਂ ਸਭ ਕੁਝ ਅੰਜੀਲ ਦੇ ਨਿਮਿਤ ਕਰਦਾ ਹਾਂ, ਭਾਈ ਮੈਂ ਹੋਰਨਾਂ ਨਾਲ ਰਲ ਕੇ ਉਸ ਵਿੱਚ ਸਾਂਝੀ ਹੋ ਜਾਵਾਂ। ਕਿ ਤੁਸੀਂ ਇਹ ਨਹੀਂ ਜਾਣਦੇ ਕਿ ਦੌੜ ਵਿੱਚ ਦੌੜਦੇ ਹਨ ਅਤੇ ਸਭੋ ਦੌੜਦੇ ਹਨ ਪਰ ਇਨਾਮ ਇੱਕੋ ਲੈ ਜਾਂਦਾ ਹੈ, ਇਉਂ ਤੁਸੀਂ ਵੀ ਦੌੜਦੇ ਹੋ ਜੋ ਤੁਸੀਂ ਇਨਾਮ ਲੈ ਜਾਓ। ਹਰੇਕ ਪਹਿਲਵਾਨ ਸਭਨੀ ਗੱਲੀ ਸਜਮੀ ਹੁੰਦਾ ਹੈ, ਸੋ ਜਦ ਉਹ ਨਾਸ਼ਵਾਨ ਸਿਰੇ ਨੂੰ ਔਰ ਆਪਣੇ ਵਿਨਾਸ਼ੀ ਸਿਰੇ ਨੂੰ ਲੈਣ ਲਈ ਇਹ ਕਰਦੇ ਹਨ, ਸੋ ਮੈਂ ਇਉਂ ਦੌੜਦਾ ਹਾਂ ਪਰ ਬਹੁਤਰਾ ਨਹੀਂ। ਮੈਂ ਇਉਂ ਨਹੀਂ ਲੜਦਾ ਪਈ ਉਹਨਾਂ ਵਾਂਗੂ ਜੋ ਪੌਣ ਨੂੰ ਮਾਰਦਾ ਹੈ, ਸਗੋਂ ਆਪਣੇ ਸਰੀਰ ਨੂੰ ਮਾਰਦਾ ਕੁੱਟਦਾ ਹਾਂ ਅਤੇ ਉਹਨੂੰ ਆਪਣੇ ਵਸ ਵਿੱਚ ਲਿਆਉਂਦਾ ਹਾਂ। ਭਾਈ ਇਉਂ ਨਾ ਹੋਵੇ ਜੋ ਕਿਤੇ ਹੋਰਨਾਂ ਦੇ ਉਪਦੇਸ਼ ਕਰਕੇ ਮੈਂ ਆਪ ਅਪਰਵਾਨ ਨਾ ਹੋ ਜਾਵਾਂ। ਦਸਵਾਂ ਬਾਪ, ਹੇ ਪ੍ਰਭੂ, ਮੈਂ ਨਹੀਂ ਚਾਹੁੰਦਾ ਜੋ ਤੁਸੀਂ ਇਸ ਤੋਂ ਅਣਜਾਣ ਰਹੋ। ਭਾਈ ਸਾਡੇ ਪਿਓ ਦਾਦਿਆਂ ਦੇ ਬੱਦਲ ਹੇਠ ਸਨ ਅਤੇ ਉਹ ਸਭੇ ਸਮੁੰਦਰ ਵਿੱਚੋਂ ਲੰਘ ਗਏ ਅਤੇ ਸਭਨਾਂ ਨੇ ਉਸ ਬੱਦਲ ਉੱਤੇ ਅਤੇ ਉਸ ਸਮੁੰਦਰ ਵਿੱਚ ਮੂਸਾ ਦਾ ਬਪਤਿਸਮਾ ਮਿਲਿਆ। ਸਭਨਾਂ ਨੇ ਇੱਕੋ ਆਤਮਿਕ ਭੋਜਨ ਖਾਧਾ ਅਤੇ ਸਭਨਾਂ ਨੇ ਇੱਕੋ ਆਤਮਿਕ ਜਲ ਪੀਤਾ, ਕਿਉਂ ਜੋ ਉਹਨਾਂ ਨੇ ਉਸ ਪੱਥਰ ਤੋਂ ਜਲ ਪੀਤਾ ਔਰ ਜਿਹੜਾ ਉਹਨਾਂ ਦੇ ਮਗਰ ਮਗਰ ਚੱਲਦਾ ਸੀ, ਅਤੇ ਉਹ ਪੱਥਰ ਮਸੀਹ ਹੈ ਸੀ। ਪਰੰਤੂ ਪਰਮੇਸ਼ਰ ਉਹਨਾਂ ਵਿੱਚੋਂ ਬਾਲਿਆਂ ਨਾਲ ਪ੍ਰਸੰਨ ਨਹੀਂ ਸੀ, ਸੋ ਉਜਾੜ ਵਿੱਚ ਟਹਿ ਪਏ ਅਤੇ ਇਹ ਗੱਲਾਂ ਸਾਡੇ ਲਈ ਨਸੀਹਤ ਬਣੀਆਂ। ਭਾਈ ਅਸੀਂ ਮਾੜੀਆਂ ਗੱਲਾਂ ਦੀਆਂ ਕਾਮਨਾ ਨਾ ਕਰੀਏ ਜਿਵੇਂ ਉਹਨਾਂ ਨੇ ਕਾਮਨਾ ਕੀਤੀਆਂ ਸਨ, ਅਤੇ ਨਾ ਤੁਸੀਂ ਮੂਰਤੀ ਪੂਜਕ ਹੋਵੋ ਜਿਵੇਂ ਉਹਨਾਂ ਵਿੱਚੋਂ ਕਈ ਕੁ ਸਨ, ਜਿਸ ਪ੍ਰਕਾਰ ਲਿਖਿਆ ਹੋਇਆ ਹੈ, ਜੋ ਉਹ ਲੋਕ ਖਾਣ ਪੀਣ ਬੈਠੇ ਅਤੇ ਹੱਸਣ ਖੇਡਣ ਉੱਠੇ, ਅਤੇ ਨਾ ਅਸੀਂ ਹਰਾਮਕਾਰੀ ਕਰੀਏ ਜਿਵੇਂ ਉਹਨਾਂ ਵਿੱਚੋਂ ਕਈਆਂ ਨੇ ਕੀਤੀ। ਅਤੇ ਇੱਕੋ ਦਿਨ ਵਿੱਚ 23,000 ਜਣਿਆਂ ਨੇ ਸੱਥਰ ਲੱਥੇ, ਅਤੇ ਨਾ ਅਸੀਂ ਪ੍ਰਭੂ ਦੇ ਪਰਤਾਈਏ ਜਿਵੇਂ ਉਹਨਾਂ ਵਿੱਚੋਂ ਕਈਆਂ ਨੇ ਪਰਤਾਇਆ ਸੀ, ਅਤੇ ਸੱਪਾਂ ਤੋਂ ਨਾਸ਼ ਹੋਏ, ਅਤੇ ਨਾ ਤੁਸੀਂ ਬੁੜਬੁੜ ਕਰੋ ਜਿਵੇਂ ਉਹਨਾਂ ਵਿੱਚੋਂ ਕਈ ਬੁੜਬੁੜ ਕੀਤੀ ਅਤੇ ਨਾਸ਼ ਕਰਨ ਵਾਲੇ ਤੋਂ ਨਾਸ਼ ਹੋਏ। ਸੋ ਇਹ ਗੱਲਾਂ ਉਹਨਾਂ ਉੱਤੇ ਨਸੀਹਤ ਹੋਈਆਂ ਅਤੇ ਸਾਨੂੰ ਮਤ ਦੇਣ ਲਈ ਲਿਖੀਆਂ ਹੋਈਆਂ ਸਨ ਕਿ ਜਿਨ੍ਹਾਂ ਉੱਤੇ ਜਗ੍ਹਾ ਜੁੱਗਾਂ ਦੇ ਅੰਤ ਤੀਕਰ ਆਣ ਪਹੁੰਚੇ। ਗੱਲ ਕਾਹਦੀ, ਜੋ ਆਪਣੇ ਆਪ ਨੂੰ ਖਲੋਤਾ ਹੋਇਆ ਸਮਝਦਾ ਹੈ ਸੋ ਸੁਚੇਤ ਰਹੇ, ਭਾਈ ਕਿਤੇ ਡਿੱਗ ਨਾ ਪਵੇ, ਤੁਹਾਡੇ ਉੱਤੇ ਜਿਹੋ ਜਿਹਾ ਕੋਈ ਪਰਤਾਵਾ ਨਾ ਪਵੇ ਜੋ ਮਨੁੱਖ ਤੋਂ ਨਹੀਂ ਚੱਲਿਆ ਜਾਂਦਾ, ਪਰੰਤੂ ਪਰਮੇਸ਼ੁਰ ਵਫ਼ਾਦਾਰ ਹੈ ਜੋ ਤੁਹਾਡੀ ਸ਼ਕਤੀਓ ਬਾਹਰ ਤੁਹਾਨੂੰ ਪਰਤਾਵੇ ਵਿੱਚ ਨਹੀਂ ਪੈਣ ਦੇਵੇਗਾ, ਪਰਤਾਵੇ ਦੇ ਨਾਲ ਹੀ ਬਚ ਜਾਣ ਤੇ ਉਹ ਪਾਉ ਵੀ ਕੱਢ ਦੇਵੇਗਾ, ਭਾਈ ਤੁਸੀਂ ਚੱਲ ਸਕੋ। ਇਸ ਕਰਕੇ ਮੇਰੇ ਪਿਆਰਿਓ, ਤੁਸੀਂ ਮੂਰਤੀ ਪੂਜਾ ਤੋਂ ਭੱਜੋ। ਮੈਂ ਤੁਹਾਨੂੰ ਬੁੱਧਵਾਨ ਸਮਝ ਕੇ ਤੁਹਾਡੇ ਨਾਲ ਬੋਲਦਾ ਹਾਂ, ਜੋ ਮੈਂ ਆਖਦਾ ਹਾਂ ਤੁਸੀਂ ਉਹਦੀ ਜਾਂਚ ਕਰੋ। ਉਹ ਬਰਕਤ ਦਾ ਪਿਆਲਾ ਜਿਹਦੇ ਉੱਤੇ ਅਸੀਂ ਬਰਕਤ ਮੰਗਦੇ ਹਾਂ, ਕਿ ਉਹ ਮਸੀਹ ਦੇ ਲਹੂ ਦੇ ਸਾਂਝੀ ਨਹੀਂ ਹਾਂ? ਉਹ ਰੋਟੀ ਜਿਹਨੂੰ ਅਸੀਂ ਤੋੜਦੇ ਹਾਂ, ਕਿ ਉਹ ਮਸੀਹ ਦੇ ਸਰੀਰ ਦੀ ਸਾਂਝ ਨਹੀਂ? ਰੋਟੀ ਇੱਕੋ ਹੈ, ਅਸੀਂ ਇਸ ਲਈ ਜੋ ਬਾਲੇ ਹਾਂ ਸੋ ਰਲ ਕੇ ਇੱਕ ਸਰੀਰ ਹਾਂ, ਕਿਉਂ ਜੋ ਅਸੀਂ ਸਭੇ ਇੱਕ ਰੋਟੀ ਵਿੱਚ ਸਾਂਝੀ ਹਾਂ। ਅਸੀਂ ਉਸ ਵੱਲ ਧਿਆਨ ਕਰੀਏ ਜਿਹੜੇ ਸਾਡੇ ਸਰੀਰ ਦੇ ਸਰਬੰਧ ਕਰਕੇ ਇਸਰਾਇਲੀ ਹਨ, ਜੋ ਬਲੀਦਾਨਾਂ ਦੇ ਖਾਣ ਵਾਲੇ ਹਨ, ਉਹ ਜਗਵੇਦੀ ਦੇ ਸਾਂਝੀ ਨਹੀਂ। ਸੋ ਮੈਂ ਆਖਦਾ ਹਾਂ, ਭਾਈ ਮੂਰਤੀ ਦੀ ਪੇਂਟ ਕੁਝ ਨਹੀਂ ਅਥਵਾ ਮੂਰਤੀ ਕੁਝ ਨਹੀਂ, ਮੈਂ ਸਗੋਂ ਇਹ ਆਖਦਾ ਹਾਂ, ਭਾਈ ਜਿਹੜੀਆਂ ਵਸਤਾਂ ਪਰਾਈਆਂ ਕੌਮਾਂ ਚੜਾਉਂਦੀਆਂ ਹਨ ਸੋ ਭੂਤਾਂ ਦੇ ਲਈ ਚੜਾਉਂਦੀਆਂ ਹਨ, ਪਰਮੇਸ਼ਵਰ ਲਈ ਨਹੀਂ। ਅਤੇ ਮੈਂ ਨਹੀਂ ਚਾਹੁੰਦਾ ਜੋ ਤੁਸੀਂ ਭੂਤਾਂ ਦੇ ਸਾਂਝੀ ਬਣੋ। ਤੁਸੀਂ ਪ੍ਰਭੂ ਦਾ ਪਿਆਲਾ ਨਾਲੇ ਭੂਤਾਂ ਦਾ ਪਿਆਲਾ ਦੋਵੇਂ ਨਹੀਂ ਪੀ ਸਕਦੇ। ਤੁਸੀਂ ਪ੍ਰਭੂ ਦੀ ਮੇਜ਼ ਨਾਲੇ ਭੂਤਾਂ ਦੀ ਮੇਜ਼ ਦੋਵਾਂ ਦੇ ਸਾਂਝੀ ਨਹੀਂ ਹੋ ਸਕਦੇ। ਅਥਵਾ ਅਸੀਂ ਪ੍ਰਭੂ ਦੀ ਅਣਖ ਦੁਆਉਂਦੇ ਹਾਂ ਕਿ ਅਸੀਂ ਉਸ ਨਾਲੋਂ ਬਲੀ ਹਾਂ? ਸਾਰੀਆਂ ਵਸਤਾਂ ਉਚਿਤ ਹਨ ਪਰ ਸਭੇ ਲਾਭਦਾਇਕ ਨਹੀਂ। ਸਾਰੀਆਂ ਵਸਤਾਂ ਉਚਿਤ ਹਨ पर सब गुणकार नहीं, कोई ही अपनी सगों नहीं। दूजे दी पले लई जतन करो, जो कुछ कसाईयां दी हट्टी विच विकदा है सो खाओ, अते अंत करन दे कारण कोई गल ना पुछो, क्यों जो पृथ्वी अते जो कुछ उस विच भरिया होया है सो प्रभु दा है। जे बेप्रतीतियां विचों कोई तुहानू न्यौंदा देवे तां तुहाडा मन जान नू करे, तां जो कुछ तुहाडे अगे परोसिया जावे खा लवो, अते अंत करन दे कारण कोई गल ना पुछो। पर जे कोई तुहानू आखे भई ए पेंट करके चढ़ाई गई सी, ओ तुहानू दसन वाले दे कारण अंत करन ना करन खाओ। अंत करन करके जो मैं कहिंदा हां सो मैं नहीं कहदा, सगो जो दूजे दा इस लई जो मेरी आजादी दे दूजे अंत करन तो क्यों नहीं जांची जांदी। जे मैं धन्नवाद करके भोजन पाउंदा हां तां जिहदे लई धन्नवाद करदा हां ओहदा कारण मेरी निंदा क्यों हुंदी है। सो भावें तुसीं खांदे भी हो पींदे भी हो सब कुछ करदे हो, सब कुछ परमेश्वर दी वडियाई लई करो। तुसीं ना यहूदियां ना यूनानियां ना परमेश्वर दी कलीसिया दे लई ठोकर दा कारण बनो। जिवें मैं सबना गल्लां विच सबना नूं प्रसन्न रखदा हां अते अपने आप नूं नहीं सगो बालियां दे भले लई जतन करदा हां जो ओ बचाए जान अते मेरी रीस करो जिवें मैं भी मसीह दी रीस करदा हां। ग्यारवां बाप, हुण मैं तुहाडी वडियाई करदा हां जो सबनी गल्लां तुसीं मैनूं चेते रखदे हो अते जिस प्रकार मैं तुहानूं रीतां सौंपियां अते उसे प्रकार तुसीं उन्हां नूं फड़ी रखदे हो। पर मैं चाहुंदा हां जो तुसीं इह जाण लवो भई हरेक पुरख दा सिर मसीह है अते हरेक इस्त्री दा सिर पुरख है अते मसीह दा सिर परमेश्वर है अते हरेक पुरख जिहड़ा सिर कज्जिया होवे प्रार्थना अथवा अंगम वाक करदा है ओह अपने सिर नूं बेपत करदा है। पर हरेक इस्त्री जिहड़ी अनकज्जे सिर प्रार्थना अथवा अंगम वाक करदी है ओह अपने सिर नूं बेपत करदी है, क्यों जो एहो जिही गल है भई मानो ओहदा सिर मुन्या गया। क्योंकि जे इस्त्री दा सिर ना कज्जे तां ओह गुत वी वंडावे, पर जे इस्त्री गुत वड्डी होवे तां अथवा सिर मुन्नी होवे बेपत हुंदी है, तां सिर कज्जे, क्यों जो पुरख नूं अपना सिर कज्जिया रखना नहीं चाहीदा। इस लई जो परमेश्वर दा स्वरूप अते प्रताप है परंतु इस्त्री पुरख दा प्रताप है अते जो पुरख इस्त्री तो नहीं होया पर इस्त्री पुरख तो हुई है अते ना पुरख इस्त्री दे लई उत्पत होया है पर इस्त्री पुरख दे लई उत्पत हुई है। इस करके इस्त्री नूं चाहीदा है ओ जो दूतां दे कारण अपने सिर उत्ते अख्तियार रखन दा निशान रखे, तां वी प्रभु विच इस्त्री पुरख तो अड है अते ना पुरख इस्त्री तो अड। क्योंकि जिस प्रकार इस्त्री पुरख तो है उसे प्रकार पुरख इस्त्री दे राही सब कुछ परमेश्वर तो है अते तुसी आपो विच अपना न्यों करो। भला ए बढ़दा है जो इस्त्री नंगे सिर परमेश्वर दे अगे प्रार्थना करे कि कुदरत भी आप तुहानू नहीं सिखांदी भई जे पुरख दा सिर वाल लम्मे रखे अते ओहदे लई निरादर है परंतु जे इस्त्री लम्मे वाल रखे तां ओहदे लई सजावट है, क्यों जो वाल उस नूं पड़दे हन अते दित्ते हन। पर जे कोई चागड़ू मालूम होवे अते ना साडा कोई अजिहा दस्तूर है जो ना परमेश्वर दी कलीसिया दा, परंतु मैं जो ए आग्या देंदा हां मैं तुहाडी वडियाई नहीं करदा जो तुहाडे इकट्ठे होण तों पलाई नहीं सगो बुराई हुंदी है। इस लई जो पहला तां मैं इह सुणदा हां भई जिस वेले तुसीं कलीसिया विच इकट्ठे हुंदे हो तां तुहाडे विच फोकट पैंदे हन अते मैं उस नूं थोड़ा चिर सच मानदा हां, क्यों जो अवश है अते तुहाडे विच कुपत वी होण दा अते केड़े प्रवान हन ओह तुहाडे विच उजागर हो जान। सो जिस वेले तुसीं इक थां इकट्ठे हुंदे हो तां आशय रबानी खाण लई नहीं हो सकदा, क्यों जो खाण वेले हरेक पहलां आपो अपना भोजन खा लैंदा है और कोई भुखा रहिंदा है अते कोई मतवाला हुंदा है। भला खाण पीण तुहाडे लई अपने घर विच नहीं, अथवा तुसीं परमेश्वर दी कलीसिया नूं तुच्छ समझदे हो अते जिन्हां दे कोल है नहीं उहनां नूं लज्जावान करदे हो। मैं तुहानूं की आखां, भला इस विच तुहाडी वडियाई करां, मैं तुहाडी वडियाई नहीं करदा हां। मैं तां इह गल प्रभु तों पाई जिहड़ी तुहानूं सौंप दित्ती भई प्रभु यीशु मसीह जिस रात ओह फड़वाया गया सी रोटी लई अते शुकर करके तोड़ी अते कहा कि इह मेरा शरीर है, मेरी याद करी लई इही करिया करो। इसे तरह उसने भोजन खाण पिछों प्याला भी लिया अते कहा जो इह प्याला मेरे लहू विच नवा नेम है, जद कदे तुसी इहनूं पीवो तां मेरी यादगारी लई इही करिया करो, क्योंकि जद कदे तुसी इह रोटी खाओ अते प्याला पीवो तां तुसी प्रभु दी मौत दा प्रचार करदे रहिंदे हो अते जद तिकर ओह ना आवे। इस करके जो कोई अजोकता नाल इह रोटी खावे अथवा प्रभु दा प्याला पीवे सो प्रभु दे शरीर अते लहू तो दोषी ठहरेगा। पर मनुख अपने आप नू परखे अते एवं उसते रोटी विचो खावे अते प्याले विचो पीवे जड़ा खांदा अते पींदा है, जे ओ शरीर दी जांच ना करे तां ओ अपने उते डन ला के खांदा पींदा है। इसे कारण बाले तुहाडे विच निताणे अते रोगी हन अते कई को सुते पए हन। पर जे असीं अपने आप विच जांचते हां नहीं जांचते तां पर जांचे जांदे हां तां प्रभु तो ताड़े जांदे हां तां असीं संसार नाल दोषी ना ठहरे जाइए। सो हे प्रावो, जद तुसीं खाण लई इकट्ठे हो तां इक दूजे दी उड़ीक करो अते जे किसे नूं भुख लगे तां अपना घर विच खावे, भई तुहाडे इकट्ठे होण तों तुहानूं डर ना लगे अते रहिंदियां गल्लां नूं जद मैं आवांगा तद सुधारांगा। बारवां बाप, हे प्रावो, मैं नहीं जानता जो तुसी आत्मिक दाना दे विखे अंजान रहो। तुसी जानदे हो भई जद तुसी पराई कौमां वाले सो तद गुंगियां मूर्तियां वल जिवें तुसी तोरे जांदे सो तुरदे सो। सो मैं ए तुहानूं दसदा हां कि परमेश्वर दे आत्मा दे राही बोल के कोई नहीं आखदा यीशु सरापत है, ना कोई कह सकता है यीशु प्रभु है, पर निरा पवित्र आत्मा दे राही। दाता अनेक प्रकार दियां हन पर आत्मा इको है, अते सेवा अनेक प्रकार दियां हन पर प्रभु इको है, अते कार्ज अनेक हन परंतु परमेश्वर दा इको जड़ा सबना विच असर रखदा है। पर पवित्र आत्मा दा प्रकाश जो सबना दे लाभ लई है एक एक नूं दित्ता जांदा है। एक नूं तां आत्मा दे राही ज्ञान दी गल प्राप्त हुंदी है अते दूजे नूं आत्मा दे अनुसार विद्या दी गल अते होर किसे नूं उस दे आत्मा ते अते नेचा तो होर किसे नूं उसे इको आत्मा तो नरोया करन दियां दातां अते किसे होर नूं करामाता विखाउण दी समर्था अते होर किसे नूं अंगम वाक अते होर किसे नूं आत्मा दी पछाण अते होर अनेक प्रकार दियां भाषा अते होर अनेक प्रकाशां दा अर्थ अते इको आत्मा है ए सब कुछ करदा है अते ओ जिस तरह चाहुंदा है हरेक नूं एक एक करके वंड दिंदा है। जिस तरह शरीर एक है अते ओदे अंग बहुते हन अते शरीर दे अंग पावे बहुते हन तां वी रल के इको शरीर होया सी। सो इसे तरह मसीह भी है, क्यों जो असा सबना ने की यहूदी की यूनानी की गुलाम की आजाद एक शरीर बनन लई इको आत्मा नाल बपतिस्मा दिता गया अते असा सबना नूं इको आत्मा पिलाया गया। अते शरीर ता इको है पर अंग नहीं, सगो बोहांगे हैं। पर जो पैर आखे पई मैं हथ नहीं जो एक शरीर दा नहीं, अते पला जे कन आखे मैं अख जो नहीं इस लई शरीर दा नहीं हां, तां पला ओ इस कारण शरीर दा नहीं है। जे सारा अख हुंदा तां सुनना किथे है, अते जे सारा सुनना हुंदा तां सुंघना किथे हुंदा। पर हुण परमेश्वर ने जिस प्रकार ओनू पाउंदा सी अंगां नूं एक एक करके शरीर दे विच रख्या, पर जो कोई सबो अंग तुरे हन अते शरीर किथों हुंदा है। पर हुण तां बाले अंग हन अते शरीर इको है, अख हथ नूं नहीं आख सकती पई मैनू तेरी की लोड़ नहीं, ना सिर पैरां नूं पई मैनू तुहाडी कोई लोड़ नहीं। पर शरीर दे जड़े अंग होरना नारों निर्बण दिसदे हन अते ओ अत लोड़ीदे हन अते शरीर दियां अंगां नूं ससी होरना नारों निरादर समझदे हां अते उहनां दा बहुत वध के आदर करदे हां अते साडे कुसैने अंग वध के सोहणे हो जांदे हन अते साडे सोहणे अंगां नूं कोई लोड़ नहीं, परंतु जेड़े अंग नूं कुछ घाटा सी उहनूं परमेश्वर ने होर वधीक करके आदर दे के शरीर नूं जोड़िया, भई शरीर दा फोकट ना पवे सगो अंग एक दूजे लई एक समान चिंता करन। अते जे एक अंग नूं दुख लगे अते सारे अंग नूं उस दे नाल दुखी हुंदे हन, अते जे एक अंग दा आदर होवे तां सारे अंगां दा उस नाल आनंद हुंदे हन। हुण तुसीं रल के मसीह दे सारे हो अते इको शरीर दे अते एक अंग हो। अते कलीसिया विच परमेश्वर ने कईयां नूं थापिया होया है, पहला रसूलां नूं, दूजे नबियां नूं, तीजे उपदेशकां नूं, फिर करामातियां नूं, फिर नरोयां नूं, करन दियां दातां वालियां नूं, उपकारियां नूं, हाकमां नूं अते अनेक प्रकार दियां भाषा बोलन वालियां नूं। की सारे रसूल हन, की सारे नबी हन, की सारे उपदेशक हन, की सारे करामाती हन, की सबना नूं नरोया करन दियां दातां मिलियां हन, की सारे अनेक प्रकार दियां भाषा बोलदे हन, की सारे अर्थ करदे हन। पर तुसी चंगियां तों चंगियां दातां नूं लोचो। नाले मैं तुहानूं इक बहुत ਹੀ ਸ੍ਰੇਸ਼ਟ ਮਾਰਗ ਦੱਸਦਾ ਹਾਂ। 13ਵਾਂ ਬਾਪ, ਭਾਵੇਂ ਮੈਂ ਮਨੁੱਖਾਂ ਅਤੇ ਸਵਰਗੀ ਦੂਤਾਂ ਦੀਆਂ ਬੋਲੀਆਂ ਬੋਲਾਂ, ਪਰ ਜੇ ਮੇਰੇ ਵਿੱਚ ਪ੍ਰੇਮ ਨਾ ਹੋਵੇ ਤਾਂ ਠੰਡ ਠੰਡ ਕਰਨ ਵਾਲਾ ਪਿੱਤਲ ਅਥਵਾ ਛਣ ਛਣ ਕਰਨ ਵਾਲੇ ਛੈਣੇ ਵਰਗਾ ਹਾਂ। ਭਾਵੇਂ ਮੈਨੂੰ ਅੰਗ ਵਾਕ ਬੋਲਣਾ ਆਵੇ ਅਤੇ ਜੇ ਮੈਂ ਸਾਰਾ ਭੇਤ ਔਰ ਸਾਰਾ ਗਿਆਨ ਜਾਣਾ ਅਤੇ ਭਾਵੇਂ ਮੈਂ ਪੂਰੀ ਨੇਚਾ ਰੱਖਾਂ, ਅਜਿਹੀ ਪਈ ਪਹਾੜ ਨੂੰ ਹਟਾ ਦਿਆਂ, ਪਰ ਪ੍ਰੇਮ ਨਾ ਰੱਖਾਂ ਤਾਂ ਕੁਝ ਵੀ ਨਹੀਂ। ਅਤੇ ਜੇ ਮੈਂ ਭਾਵੇਂ ਆਪਣਾ ਸਾਰਾ ਮਾਲ ਖੁਆਉਣ ਲਈ ਪੁੰਨ ਕਰ ਦਿਆਂ ਅਤੇ ਭਾਵੇਂ ਮੈਂ ਆਪਣਾ ਸਰੀਰ ਸੜਨ ਦੇ ਲਈ ਦੇ ਦਿਆਂ, ਪਰ ਪ੍ਰੇਮ ਨਾ ਰੱਖਾਂ ਤਾਂ ਕੁਝ ਲਾਭ ਨਹੀਂ। ਪ੍ਰੇਮ ਧੀਰਜਵਾਨ ਅਤੇ ਕਿਰਪਾਲੂ ਹੈ, ਪ੍ਰੇਮ ਖੁਣਸ ਨਹੀਂ ਕਰਦਾ, ਪ੍ਰੇਮ ਫੁੱਲਦਾ ਨਹੀਂ, ਪ੍ਰੇਮ ਫੂਫੂ ਨਹੀਂ ਕਰਦਾ, ਕੁਚੱਜਿਆ ਨਹੀਂ ਕਰਦਾ, ਆਪ ਸਵਾਰਥੀ ਨਹੀਂ ਹੁੰਦਾ, ਚਿੜਦਾ ਨਹੀਂ, ਬੁਰਾ ਨਹੀਂ ਮੰਨਦਾ, ਉਹ ਕੁਧਰਮ ਤੋਂ ਆਨੰਦ ਨਹੀਂ ਹੁੰਦਾ, ਸਗੋਂ ਸੱਚਾਈ ਨਾਲ ਆਨੰਦ ਹੁੰਦਾ ਹੈ, ਸਭ ਕੁਝ ਚੱਲ ਲੈਂਦਾ ਹੈ, ਸਭਨਾਂ ਗੱਲਾਂ ਦੀ ਪ੍ਰਤੀਤ ਕਰਦਾ ਹੈ, ਸਭਨਾਂ ਗੱਲਾਂ ਦੀ ਆਸ ਰੱਖਦਾ ਹੈ, ਸਭ ਕੁਝ ਸਹਿ ਲੈਂਦਾ ਹੈ। ਪ੍ਰੇਮ ਕਦੇ ਵੀ ਟਲਦਾ ਨਹੀਂ, ਪਰ ਭਾਵੇਂ ਅੰਗ ਵਾਕ ਹੋਣ ਉਹ ਮੁੱਕ ਜਾਣ, ਭਾਵੇਂ ਬੋਲੀਆਂ ਹੋਣ ਉਹ ਜਾਂਦੀਆਂ ਰਹਿਣਗੀਆਂ, ਭਾਵੇਂ ਇਲਮ ਹੋਵੇ ਉਹ ਮੁੱਕ ਜਾਵੇਗਾ, ਅਸੀਂ ਤਾਂ ਕੁਝ ਕੁਝ ਜਾਣਦੇ ਹਾਂ ਅਤੇ ਕੁਝ ਕੁਝ ਅੰਗਮ ਵਾਕ ਬੋਲਦੇ ਹਾਂ, ਪਰ ਜਦ ਸੰਪੂਰਨ ਆਵੇ ਤਦ ਅਧੂਰਾ ਮੁੱਕ ਜਾਵੇਗਾ। ਜਦ ਮੈਂ ਨਿਆਣਾ ਸਾਂ ਤਦ ਨਿਆਣੇ ਵਾਂਗੂ ਬੋਲਦਾ ਸਾਂ, ਨਿਆਣੇ ਵਾਂਗੂ ਸਮਝਦਾ ਸਾਂ ਅਤੇ ਨਿਆਣੇ ਵਾਂਗੂ ਜਾਂਚਦਾ ਸਾਂ। ਹੁਣ ਮੈਂ ਸਿਆਣਾ ਹਾਂ ਅਤੇ ਮੈਂ ਨਿਆਣੇ ਪੁਣੇ ਦੀਆਂ ਗੱਲਾਂ ਛੱਡ ਦਿੱਤੀਆਂ ਅਤੇ ਇਸ ਵੇਲੇ ਅਸੀਂ ਸ਼ੀਸ਼ੇ ਦਾ ਧੁੰਦਲਾ ਜਿਹਾ ਵੇਖਦੇ ਹਾਂ, ਪਰ ਉਸ ਦੇ ਵੇਲੇ ਰੂਬਰੂ ਵੇਖਾਂਗੇ। ਅਤੇ ਇਸੇ ਵੇਲੇ ਮੈਂ ਕੁਝ ਕੁਝ ਜਾਣਦਾ ਹਾਂ, ਪਰ ਉਸ ਵੇਲੇ ਉਹੋ ਜਿਹਾ ਬਣਾਂਗਾ ਜਿਹੋ ਜਿਹਾ ਮੈਂ ਵੀ ਜਾਣਿਆ। ਹੁਣ ਤਾਂ ਨੇਚਾ, ਆਸ਼ਾ, ਪ੍ਰੇਮ ਇਹ ਤਿੰਨੇ ਰਹਿੰਦੇ ਹਨ, ਪਰ ਇਹਨਾਂ ਵਿੱਚੋਂ ਉੱਤਮ ਪ੍ਰੇਮ ਹੈ। 14ਵਾਂ ਬਾਪ, ਪ੍ਰੇਮ ਦੇ ਮਗਰ ਲੱਗੋ ਤਾਂ ਵੀ ਆਤਮਿਕ ਦਾਨਾਂ ਨੂੰ ਲੋਚੋ, ਪਰ ਵੱਧ ਕੇ ਇਹ ਜੋ ਤੁਸੀਂ ਅੰਗਮ ਵਾਕ ਕਰੋ, ਜਿਹੜਾ ਪ੍ਰਾਈ ਪਾਖਿਆ ਬੋਲਦਾ ਹੈ ਉਹ ਮਨੁੱਖਾਂ ਨਾਲ ਨਹੀਂ ਸਗੋਂ ਪਰਮੇਸ਼ਵਰ ਨਾਲ ਬੋਲਦਾ ਹੈ, ਇਸ ਲਈ ਕਿ ਉਹ ਕੋਈ ਸਮਝਦਾ ਨਹੀਂ, ਪਰ ਉਹ ਆਤਮਾ ਵਿੱਚ ਭੇਦ ਦੀਆਂ ਗੱਲਾਂ ਕਰਦਾ ਹੈ। ਅਤੇ ਜਿਹੜਾ ਅੰਗਮ ਵਾਕ ਕਰਦਾ ਹੈ ਉਹ ਲਾਭ ਹੈ ਅਤੇ ਉਪਦੇਸ਼ ਅਤੇ ਤਸੱਲੀ ਦੀਆਂ ਗੱਲਾਂ ਮਨੁੱਖ ਨਾਲ ਕਰਦਾ ਹੈ। ਜਿਹੜਾ ਪ੍ਰਾਈ ਪਾਖਿਆ ਬੋਲਦਾ ਹੈ ਉਹ ਆਪ ਹੀ ਲਾਭ ਲੈਂਦਾ ਹੈ, ਅਤੇ ਜਿਹੜਾ ਅੰਗਮ ਵਾਕ ਕਰਦਾ ਹੈ ਉਹ ਕਲੀਸੀਆ ਨੂੰ ਲਾਭ ਦਿੰਦਾ ਹੈ। ਹੁਣ ਮੈਂ ਚਾਹੁੰਦਾ ਹਾਂ ਜੋ ਤੁਸੀਂ ਸਭੇ ਪ੍ਰਾਈਆਂ ਪਾਖਿਆ ਬੋਲੋ, ਪਰ ਇਸ ਤੋਂ ਵਧੀਕ ਜੋ ਤੁਸੀਂ ਅੰਗਮ ਵਾਕ ਕਰੋ, ਜਿਹੜਾ ਪ੍ਰਾਈ ਪਾਖਿਆ ਬੋਲਣ ਵਾਲਾ ਹੈ ਜੇਕਰ ਉਹਦਾ ਅਰਥ ਨਾ ਕਰੇ, ਜਿਸ ਤੋਂ ਕਲੀਸੀਆ ਨੂੰ ਲਾਭ ਉਠਾਵੇ, ਤਾਂ ਅੰਗਮ ਵਾਕ ਕਰਨ ਵਾਲਾ ਉਸ ਨਾਲੋਂ ਉੱਤਮ ਹੈ। ਪਰ ਹੁਣ ਇਹ ਪ੍ਰਭੂ, ਜੇ ਮੈਂ ਪ੍ਰਾਈਆਂ ਪਾਖਿਆ ਬੋਲਦਾ ਹਾਂ, ਤੁਹਾਡੇ ਵਿੱਚ ਕੋਲ ਆਵਾਂ, ਜਾਂ ਪ੍ਰਕਾਸ਼ ਜਾਂ ਗਿਆਨ ਜਾਂ ਅੰਗਾਂ ਵਾਕ ਜਾਂ ਗਿਆਨ ਦੀ ਸਿੱਖਿਆ ਦੇਵਾਂ, ਤੁਹਾਡੇ ਗੱਲ ਵਿੱਚ ਨਾ ਕਰਾਂ, ਤਾਂ ਮੈਥੋਂ ਤੁਹਾਨੂੰ ਕੀ ਲਾਭ ਹੋਵੇਗਾ? ਬੇਜਾਨ ਵਸਤਾਂ ਵੀ ਜਿਹੜੀਆਂ ਆਵਾਜ਼ ਦਿੰਦੀਆਂ ਹਨ, ਭਾਵੇਂ ਵੰਜਲੀ ਵਾਂਗ ਭਾਵੇਂ ਰਬਾਬ, ਜੇ ਉਹਨਾਂ ਦੀ ਸੁਰਾਂ ਵਿੱਚ ਭੇਦ ਨਾ ਹੋਵੇ ਤਾਂ ਕੀ ਪਤਾ ਲੱਗੇ ਜੋ ਉਹ ਫੁਕੀਆਂ ਅਥਵਾ ਵਜਾਈਆਂ ਜਾਂਦੀਆਂ ਹਨ। ਜੇ ਤੂਰੀ ਬੇਟਿਕਾਣੇ ਆਵਾਜ਼ ਦੇਵੇ ਤਾਂ ਕੌਣ ਲੜਾਈ ਲਈ ਲੱਕ ਬੰਨੇਗਾ? ਇਸੇ ਤਰ੍ਹਾਂ ਤੁਸੀਂ ਵੀ ਸਿੱਧੀ ਗੱਲ ਦੇ ਆਪਣੀ ਜ਼ਬਾਨੋਂ ਨਾ ਬੋਲੋ ਤਾਂ ਕੀ ਪਤਾ ਲੱਗੇਗਾ? ਅਤੇ ਜੋ ਕੋਈ ਬੋਲਿਆ ਜਾਂਦਾ ਹੈ, ਤੁਸੀਂ ਪੌਣ ਨਾਲ ਗੱਲਾਂ ਕਰਨ ਵਾਲੇ ਹੋਵੋਗੇ, ਕੀ ਜਾਣੀਏ ਜੋ ਸੰਸਾਰ ਵਿੱਚ ਕਿੰਨੇ ਪ੍ਰਕਾਰ ਦੀਆਂ ਬੋਲੀਆਂ ਹਨ, ਅਤੇ ਕੋਈ ਵਿਅਰਥ ਨਹੀਂ ਹੈ। ਉਪਰੰਤ ਜੇ ਕੋਈ ਉਹ ਬੋਲੀ ਮੇਰੀ ਸਮਝ ਵਿੱਚ ਨਾ ਆਉਂਦੀ ਹੋਵੇ, ਤਾਂ ਮੈਂ ਬੋਲਣ ਵਾਲੇ ਅਤੇ ਪਾਣੇ ਔਣਕ ਬਣਾਵਾਂਗਾ, ਅਤੇ ਬੋਲਣ ਵਾਲਾ ਮੇਰੇ ਪਾਣੇ ਓਬੜ ਬਣਾਵੇਗਾ। ਇਸੇ ਤਰ੍ਹਾਂ ਤੁਸੀਂ ਵੀ ਜਾ ਕੇ ਆਤਮਕ ਦਾਨਾਂ ਨੂੰ ਲੋਚਦੇ ਹੋ ਤਾਂ ਯਤਨ ਕਰੋ, ਤਾਂ ਜੋ ਕਲੀਸੀਆ ਜੋ ਲਾਭ ਤੁਹਾਨੂੰ ਵਾਧਾ ਹੋਵੇ। ਇਸੇ ਕਰਕੇ ਜਿਹੜਾ ਪ੍ਰਾਈ ਪਾਖਿਆ ਬੋਲਦਾ ਹੈ ਉਹ ਪ੍ਰਾਰਥਨਾ ਕਰੇ, ਭਾਈ ਅਰਥ ਵੀ ਕਰ ਸਕੇ। ਅਤੇ ਜੇ ਮੈਂ ਪ੍ਰਾਈ ਪਾਖਿਆ ਵਿੱਚ ਪ੍ਰਾਰਥਨਾ ਕਰਾਂ ਤਾਂ ਮੇਰਾ ਆਤਮਾ ਪ੍ਰਾਰਥਨਾ ਕਰਦਾ ਹੈ, ਪਰ ਮੇਰੀ ਸਮਝ ਨਿਸ਼ਫਲ ਹੈ, ਫਿਰ ਕੀ ਗੱਲ ਹੈ? ਮੈਂ ਤਾਂ ਆਤਮਾ ਨਾਲ ਪ੍ਰਾਰਥਨਾ ਕਰਾਂਗਾ ਅਤੇ ਸਮਝ ਨਾਲ ਵੀ ਪ੍ਰਾਰਥਨਾ ਕਰਾਂਗਾ, ਮੈਂ ਆਤਮਾ ਨਾਲ ਗਾਵਾਂਗਾ ਅਤੇ ਸਮਝ ਨਾਲ ਵੀ ਗਾਵਾਂਗਾ। ਨਹੀਂ ਤਾਂ ਜੇ ਆਤਮਾ ਨਾਲ ਹੀ ਉਸਤਤ ਕਰੇ ਤਾਂ ਜਿਹੜਾ ਅਨਪੜ੍ਹ ਦੇ ਥਾਂ ਬੈਠਾ ਹੋਇਆ ਹੈ, ਉਹ ਜਦੋਂ ਉਹ ਨਹੀਂ ਜਾਣਦਾ ਕਿ ਤੂੰ ਕੀ ਆਖਦਾ ਹੈ, ਤਾਂ ਉਹ ਤੇਰੇ ਧੰਨਵਾਦ ਕਰਨ ਉੱਤੇ ਆਮੀਨ ਕਿਵੇਂ ਆਖੇ? ਤੂੰ ਤਾਂ ਧੰਨਵਾਦ ਕਰਦਾ ਹੈ ਅਤੇ ਪਰ ਦੂਜੇ ਨੂੰ ਕੀ ਲਾਭ? ਮੈਂ ਪਰਮੇਸ਼ਵਰ ਦਾ ਧੰਨਵਾਦ ਕਰਦਾ ਹਾਂ ਜੇ ਮੈਂ ਤੁਸਾਂ ਸਭਨਾਂ ਨਾਲੋਂ ਵਧੀਕ ਪ੍ਰਾਈਆਂ ਪਾਖਿਆ ਬੋਲਦਾ ਹਾਂ। ਤਾਂ ਵੀ ਕਲੀਸੀਆ ਵਿੱਚ ਪੰਜ ਗੱਲਾਂ ਆਪਣੀ ਸਮਝ ਨਾਲ ਬੋਲਣੀਆਂ ਹਨ, ਭਾਈ ਹੋਰਨਾਂ ਨੂੰ ਵੀ ਸਿਖਾਲਾਂ। ਇਹ ਮੈਨੂੰ ਇਸ ਨਾਲੋਂ ਬਹੁਤ ਪਸੰਦ ਆਉਂਦਾ ਹੈ ਜੋ 10,000 ਗੱਲਾਂ ਪ੍ਰਾਈ ਪਾਖਿਆ ਵਿੱਚ ਬੋਲਾਂ। ਹੇ ਪ੍ਰਭੂ, ਤੁਸੀਂ ਬੁੱਧ ਵਿੱਚ ਬਾਲਕ ਨਾ ਬਣੋ, ना बुराई विच न्याणे बनो, पर बुद्ध विच स्याणे अते शरा विच लिखिया होया है जो प्रभु आखदा है, भाई मैं प्राइयां पाख्या दे बोलन वालियां उत्ते अते उपरियां दे बुलियां दे राही इन्हां लोकां नाल बोलांगा अते इउं भी ओ मेरी ना सुनणगे। सो मैं पाख्या अते निचावान लई नहीं सगों निचावान लई एक निशानी दे हन, पर अंगम वाक निचाहीना दे लई नहीं सगों निचावाना लई है। उपरंत जे सारी कलिसिया एक थां इकट्ठी होवे अते सब अड्डो अड पाख्या बोलन अते ना वाकफ अथवा निचाहीन लोग अंदर आउण, तां भला ओ नहीं आखणगे भला तुसी पागल हो, पर जे सबे अंगम वाक बोलन अते कोई निचावीन ना वाकफ अंदर आवे तां सबना तो कायल कीता जावेगा, सबना तो जांचा जावेगा, ओदे मना दियां गुप्त गल्लां प्रगट होणगियां अते मूदे पै के ओ परमेश्वर नूं मत्था टेकणगे अते आखेगा भई सच्ची मुची परमेश्वर ने इन्हां विच है। सो हे प्रभु गल की है, जद तुसी इकट्ठे हुंदे हो तां किसे दे भोजन अते किसे दे सिख्या अते किसे दे कोल अंगम वाक ज्ञान अते किसे दे कोल प्राई पाख्या अते किसे दे कोल अर्थ है, सब कुछ लाभदायक होना चाहिदा है। जे कोई प्राई पाख्या बोले तां दो दो अथवा वध तो तीन करके बोलन, सो वी वारो वारी अते एक जना अर्थ करे, पर जो कोई अर्थ करन वाला ना होवे तां कलीसिया विच चुप करके रहे अते अपने नाल परमेश्वर नाल बोले अते नबियां विचो दो अथवा तीन बोलन अते बाकी परखन। पर जे दूजे उते कोल बैठा होया है अते एक गल दा प्रकाश होवे भई पहला तां चुप हो रहो, क्यों जो तुसी सारे एक एक करके अंगम वाक कर सकते हो, भई सारे सिखन अते उनु दिलासा देन अते नबिया दे आत्मा अते नबिया दे वस विच हन, क्यों जो परमेश्वर दा कमसान दा नहीं सगो शांति दा है। जिवें संतां दियां सारियां कलीसियां विच मंडलियां विच तीवियां चुप हो के रहन अते जो उनां नू बोलन दी आग्या नहीं सो सगो ओ अधीन होवो, जिवें शरा भी कहिंदी है। अते जे कुछ सिखना चाहुंदियां हन तां घरां विच अपनियां पत्नियां दे कोलो पुछन जो तीवी इस मंडी विच बोलना लाज दी गल है। भला परमेश्वर दा वचन तुसां तो ही निकलिया है अथवा निरा तुहाडे तिकर ही पहुंचया है? जे कोई अपने आप नू नबी या आत्मिक समझे तां जिहड़ियां गल्लां मैं तुहानू लिखदा हां ओ उहनां नू जाण लवे भई ओ प्रभु दे हुक्म हन। पर जे कोई जना ना जाने अते ना जाने गल कदी मेरे प्रभु अंगम वाक करन नू लोचो अते प्राई पाख्या बोलन नू ना वरजो, पर सारियां गल्लां डब सिर अते जुगती नाल होण। 15वां बाप हुण हे प्रभु मैं तुहानू एक खुशखबरी चितारदा हां जिहड़ी मैं तुहानू सुनाई सी, जिन्हों तुसां कबूल भी कीता है अरे और जिहदे उत्ते तुसीं खलोते भी हो और जिहदे राही तुसीं बच जांदे हो अते तुसीं उस अंजील दे वचन नूं जिहड़ा मैं तुहानूं सुनाया सी फड़ी रखो, नहीं तां तुहाडा पतीजना एवें ही गया, क्यों जो मैं सुख गल्लां विचों ओह गल तुहानूं सौंप दित्ती है जिहड़ी मैनूं प्राप्त भी होई, जो मसीह पुस्तकां दे अनुसार ਸਾਡੇ ਪਾਪਾਂ ਦੇ ਕਾਰਨ ਮੋਇਆ ਅਤੇ ਇਹ ਦੱਬਿਆ ਗਿਆ ਕਿ ਇਹ ਪੁਸਤਕਾਂ ਦੇ ਅਨੁਸਾਰ ਤੀਜੇ ਦਿਹਾੜੇ ਜੀ ਉੱਠਿਆ, ਅਤੇ ਇਹ ਸ਼ਬਦ ਜੋ ਕੈਫਾਸ ਅਤੇ ਉਹਨਾਂ ਦੇ 12 ਚੇਲਿਆਂ ਨੂੰ ਦਰਸ਼ਨ ਦਿੱਤਾ ਅਤੇ ਇਹਦੇ ਮਗਰੋਂ ਕੁਝ ਉੱਪਰ 500 ਪਾਈਆਂ ਨੂੰ ਇੱਕੋ ਵਾਰੀ ਦਰਸ਼ਨ ਦਿੱਤਾ ਅਤੇ ਉਹਨਾਂ ਵਿੱਚੋਂ ਬਹੁਤੇ ਅਜੇ ਜਿਉਂਦੇ ਹਨ ਅਤੇ ਕਈ ਸੌਂ ਗਏ ਹਨ, ਪਿੱਛੋਂ ਯਕੂਬ ਨੂੰ ਦਰਸ਼ਨ ਦਿੱਤਾ ਅਤੇ ਫਿਰ ਸਭਨਾਂ ਰਸੂਲਾਂ ਨੂੰ ਅਤੇ ਸਭ ਨੇ ਦੇ ਪਿੱਛੋਂ ਮੈਨੂੰ ਵੀ ਦਰਸ਼ਨ ਦਿੱਤਾ ਅਤੇ ਇਹ ਇੱਕ ਅਧੂਰੇ ਕੰਮ ਨੂੰ। ਮੈਂ ਤਾਂ ਸਭਨਾਂ ਰਸੂਲਾਂ ਨਾਲੋਂ ਛੋਟਾ ਹਾਂ ਅਤੇ ਰਸੂਲ ਸਦਾਉਣ ਦੇ ਯੋਗ ਵੀ ਨਹੀਂ, ਇਸ ਲਈ ਜੋ ਮੈਂ ਪਰਮੇਸ਼ਵਰ ਦੀ ਕਲੀਸੀਆ ਨੂੰ ਸਤਾਇਆ ਸੀ। ਪਰ ਜੇ ਮੈਂ ਕੁਝ ਹਾਂ ਤਾਂ ਪਰਮੇਸ਼ਵਰ ਦੀ ਕਿਰਪਾ ਨਾਲ ਹਾਂ ਅਤੇ ਉਹਦੀ ਕਿਰਪਾ ਜੋ ਮੇਰੇ ਉੱਤੇ ਹੋਈ ਅਤੇ ਅਕਰਥ ਨਾ ਹੋਈ, ਪਰ ਮੈਂ ਉਹਨਾਂ ਸਭਨਾਂ ਨਾਲੋਂ ਵਧੀਕ ਮਿਹਨਤ ਕੀਤੀ, ਪਰੰਤੂ ਮੈਂ ਤਾਂ ਨਹੀਂ ਸਗੋਂ ਪਰਮੇਸ਼ਵਰ ਦੀ ਕਿਰਪਾ ਜੋ ਮੇਰੇ ਨਾਲ ਸੀ। ਉਪਰੰਤ ਭਾਵੇਂ ਉਹ ਭਾਵੇਂ ਅਸੀਂ ਇਉਂ ਪ੍ਰਚਾਰ ਕਰਦੇ ਹਾਂ ਅਤੇ ਇਉਂ ਤੁਸੀਂ ਨਿਚਾ ਕੀਤੀ, ਹੁਣ ਜੇ ਮਸੀਹ ਦਾ ਪ੍ਰਚਾਰ ਕਰੀਦਾ ਹੈ ਤਾਂ ਉਹ ਮੁਰਦਿਆਂ ਵਿੱਚੋਂ ਜੀ ਉੱਠਿਆ ਹੈ, ਤਾਂ ਕਈ ਤੁਹਾਡੇ ਵਿੱਚੋਂ ਆਖਦੇ ਹਨ ਭਈ ਮੁਰਦਿਆਂ ਵਿੱਚੋਂ ਜੀ ਉੱਠਣਾ ਹੈ ਹੀ ਨਹੀਂ। ਪਰ ਜੇ ਮੁਰਦਿਆਂ ਦਾ ਜੀ ਉੱਠਣਾ ਨਹੀਂ ਹੈ ਤਾਂ ਮਸੀਹ ਵੀ ਨਹੀਂ ਜੀ ਉੱਠਿਆ, ਅਤੇ ਜੇ ਮਸੀਹ ਵੀ ਨਹੀਂ ਜੀ ਉੱਠਿਆ ਤਾਂ ਸਾਡਾ ਪ੍ਰਚਾਰ ਥੋਥਾ ਹੈ ਅਤੇ ਤੁਹਾਡੀ ਨਿਚਾ ਥੋਤੀ ਹੈ, ਨਾਲੇ ਅਸੀਂ ਪਰਮੇਸ਼ਵਰ ਦੇ ਝੂਠੇ ਗਵਾਹ ਵੀ ਠਹਿਰੇ, ਕਿਉਂ ਜੋ ਅਸਾਂ ਪਰਮੇਸ਼ਵਰ ਦੀ ਸਾਖੀ ਦਿੱਤੀ ਜੋ ਉਸਨੇ ਮਸੀਹ ਨੂੰ ਜਵਾਲਿਆ ਜਿਹਨੂੰ ਉਸਨੇ ਨਹੀਂ ਜਵਾਲਿਆ, ਜੇਕਰ ਮੁਰਦੇ ਨਹੀਂ ਜੀ ਉੱਠਦੇ, ਕਿਉਂਕਿ ਜੇ ਮੁਰਦੇ ਨਹੀਂ ਜੀ ਉੱਠਦੇ ਤਾਂ ਪਰਮੇਸ਼ਵਰ ਮਸੀਹ ਵੀ ਨਹੀਂ ਜੀ ਉੱਠਦਾ। ਅਤੇ ਜੇ ਮਸੀਹ ਨਹੀਂ ਜੀ ਉੱਠਦਾ ਤਾਂ ਤੁਹਾਡੀ ਨੇਚਾ ਅਕਰਥ ਹੈ। ਤੁਸੀਂ ਅਜੇ ਆਪਣੇ ਪਾਪਾਂ ਵਿੱਚ ਹੋ, ਤਾਂ ਜਿਹੜੇ ਮਸੀਹ ਵਿੱਚ ਹੋ ਕੇ ਸੌਂ ਗਏ ਹਨ ਉਹ ਵੀ ਨਾਸ਼ ਹੋਏ। ਜੇ ਨਿਰੇ ਇਸੇ ਜੀਵਨ ਵਿੱਚ ਅਸਾਂ ਮਸੀਹ ਉੱਤੇ ਆਸ ਰੱਖੀ ਹੋਈ ਹੈ ਤਾਂ ਅਸੀਂ ਸਭਨਾਂ ਮਨੁੱਖਾਂ ਨਾਲੋਂ ਤਰਸਯੋਗ ਹਾਂ। ਪਰ ਹੁਣ ਮਸੀਹ ਮੁਰਦਿਆਂ ਵਿੱਚੋਂ ਜੀ ਉੱਠਿਆ ਹੈ ਅਤੇ ਸੁੱਤਿਆਂ ਹੋਇਆਂ ਦਾ ਪਹਿਲਾ ਫਲ ਹੈ। ਜਦ ਮਨੁੱਖ ਦੇ ਰਾਹੀਂ ਮੌਤ ਹੋਈ ਅਤੇ ਮਨੁੱਖ ਦੇ ਰਾਹੀਂ ਮੁਰਦਿਆਂ ਵਿੱਚ ਕਿਆਮਤ ਵੀ ਹੋਈ, ਜਿਸ ਤਰ੍ਹਾਂ ਆਦਮ ਵਿੱਚ ਸਭੇ ਮਰਦੇ ਹਨ ਉਸੇ ਤਰ੍ਹਾਂ ਮਸੀਹ ਵਿੱਚ ਸਭੇ ਜੁਆਏ ਜਾਣਗੇ, ਪਰ ਹਰੇਕ ਆਪੋ ਆਪਣੇ ਵਾਰੀ ਸਿਰ। ਪਹਿਲਾ ਫਲ ਮਸੀਹ, ਫਿਰ ਜਿਹੜੇ ਮਸੀਹ ਦੇ ਹਨ ਅਤੇ ਉਹਦੇ ਆਉਣ ਦੇ ਵੇਲੇ ਹਨ। ਉਹਦੇ ਮਗਰੋਂ ਅੰਤ ਹੈ ਅਤੇ ਉਹਦੇ ਰਾਜ ਨੂੰ ਪਰਮੇਸ਼ਵਰ ਪਿਤਾ ਦੇ ਹੱਥ ਸੌਂਪ ਦੇਵੇਗਾ, ਜਦ ਉਹਨੇ ਹਰੇਕ ਹਕੂਮਤ ਅਤੇ ਹਰੇਕ ਅਖਤਿਆਰ ਅਤੇ ਹਰੇਕ ਕੁਦਰਤ ਦਾ ਨਾਸ਼ ਕੀਤਾ ਜਾਵੇਗਾ। ਕਿਉਂਕਿ ਜਿੰਨਾ ਚਿਰ ਉਹ ਵੈਰੀਆਂ ਨੂੰ ਆਪਣੇ ਪੈਰਾਂ ਹੇਠ ਨਾ ਕਰ ਲਵੇ, ਉਹਨਾਂ ਚਿਰ ਉਸਨੇ ਰਾਜ ਨਹੀਂ ਕਰਨਾ। ਛੇਕੜਲਾ ਵੈਰੀ ਜਿਸ ਦਾ ਨਾਸ਼ ਹੋਣ ਹੈ ਉਹ ਸੋ ਮੌਤ ਹੈ। ਉਹਨੇ ਸਭ ਕੁਝ ਉਹਦੇ ਪੈਰਾਂ ਦੇ ਹੇਠ ਕਰ ਦਿੱਤਾ, ਪਰ ਜਦ ਉਹ ਕਹਿੰਦਾ ਹੈ ਤਾਂ ਸਭ ਕੁਝ ਹੇਠ ਕਰ ਦਿੱਤਾ ਗਿਆ ਹੈ। ਤਦ ਪ੍ਰਗਟ ਹੈ ਕਿ ਜਿਹਨੇ ਸਭ ਕੁਝ ਆਪਣੇ ਹੇਠ ਕਰ ਲਿਆ ਅਤੇ ਆਪਣੇ ਹੋਣ ਤੋਂ ਰਹਿਤ, ਅਤੇ ਜਦ ਸਭ ਕੁਝ ਉਹਦੇ ਅਧੀਨ ਕੀਤਾ ਗਿਆ ਹੋਵੇਗਾ ਤਾਂ ਆਪੋ ਵਿੱਚ ਉਸਦੇ ਅਧੀਨ ਹੋਵੇਗਾ। ਅਤੇ ਜਿਹਨੇ ਸਭ ਕੁਝ ਉਹਦੇ ਅਧੀਨ ਕਰ ਦਿੱਤਾ, ਬਈ ਪਰਮੇਸ਼ਵਰ ਸਭਨਾਂ ਵਿੱਚ ਸਭ ਕੁਝ ਹੋਵੇ। ਨਹੀਂ ਤਾਂ ਜਿਹੜੇ ਮੁਰਦਿਆਂ ਦੇ ਲਈ ਬਪਤਿਸਮਾ ਲੈਂਦੇ ਹਨ ਉਹ ਕੀ ਕਰਨਗੇ? ਜੇ ਮੁਰਦੇ ਮੂਲੋਂ ਜੀ ਨਾ ਉੱਠਦੇ ਅਤੇ ਉਹਨਾਂ ਦੇ ਲਈ ਉਹਨੂੰ ਬਪਤਿਸਮਾ ਨਾ ਲੈਂਦੇ ਹਨ। ਅਸੀਂ ਵੀ ਹਰ ਕੜੀ ਜੋਖੇ ਵਿੱਚ ਕਿਉਂ ਪਏ ਰਹਿੰਦੇ ਹਾਂ? ਹੇ ਪ੍ਰਭੂ, ਤੁਹਾਡੇ ਹੱਕ ਵਿੱਚ ਜਿਹੜਾ ਅਭਿਮਾਨ ਹੈ ਮੈਂ ਮਸੀਹ ਯਸੂ ਸਾਡੇ ਪ੍ਰਭੂ ਵਿੱਚ ਕਰਦਾ ਹਾਂ, ਉਹਦੀ ਸਹੁੰ ਹੈ। ਜੇ ਮੈਂ ਰੋਜ਼ ਮਰਦਾ ਹਾਂ, ਜੇ ਆਦਮੀ ਵਾਂਗੂ ਮੈਂ ਅਫਸੋਸ ਦਰਿੰਦਿਆਂ ਵਿੱਚ ਨਾ ਲੜਿਆ ਗਿਆ ਤਾਂ ਮੈਨੂੰ ਕੀ ਲਾਭ ਹੈ? ਜੇ ਮੈਂ ਮੁਰਦਿਆਂ ਵਿੱਚ ਨਹੀਂ ਜੀ ਉੱਠਦੇ, ਅਤੇ ਆਓ ਖਾਈਏ ਪੀਏ, ਕਿਉਂ ਜੋ ਪਲਕੇ ਮਰਨਾ ਹੈ। ਧੋਖਾ ਨਾ ਖਾਓ, ਬੁਰੀਆਂ ਸੰਗਤਾਂ ਨਹੀਂ ਚੱਲਣਾ ਚਾਹੀਦਾ, ਵਿਗਾੜ ਦਿੰਦੀਆਂ ਹਨ। ਤੁਸੀਂ ਧਰਮ ਲਈ ਸੁਰਤ ਸੰਭਾਲੋ ਅਤੇ ਪਾਪ ਨਾ ਕਰੋ, ਕਿਉਂ ਜੋ ਕਈਆਂ ਨੇ ਪਰਮੇਸ਼ਵਰ ਦੇ ਗਿਆਨ ਦਾ ਨਹੀਂ। ਮੈਂ ਤੁਹਾਡੀ ਸ਼ਰਮ ਲਈ ਇਹ ਆਖਦਾ ਹਾਂ, ਪਰ ਕੋਈ ਆਖੇਗਾ ਭਾਈ ਮੁਰਦੇ ਕਿਕੁਰ ਜੀ ਉੱਠਦੇ ਹਨ ਅਤੇ ਕਿਹੋ ਜੀ ਦੇਹੀ ਨਾਲ ਆਉਂਦੇ ਹਨ? ਨਦਾਣਾ, ਜੋ ਕੁਝ ਤੂੰ ਬੀਜਦਾ ਹੈ ਜੇਕਰ ਉਹ ਨਾ ਮਰੇ ਤਾਂ ਜੰਮੇਗਾ ਨਹੀਂ, ਅਤੇ ਜਿਹੜਾ ਤੂੰ ਬੀਜਦਾ ਹੈ ਉਹਦਾ ਰੂਪ ਨਹੀਂ ਬੀਜਦਾ ਸਗੋਂ ਹੋਵੇਗਾ। ਪਰ ਨਿਹਰਾ ਇੱਕ ਦਾਣਾ ਭਾਵੇਂ ਕਣਕ ਦਾ ਹੋਵੇ ਭਾਵੇਂ ਹੋਰ ਕਿਸੇ ਦਾ, ਪਰੰਤੂ ਪਰਮੇਸ਼ਵਰ ਜਿਵੇਂ ਉਹਨੂੰ ਪਾਲਿਆ ਹੈ ਅਤੇ ਉਹ ਰੂਪ ਉਹਨੂੰ ਦਿੰਦਾ ਹੈ, ਅਤੇ ਹਰ ਪ੍ਰਕਾਰ ਦੇ ਬੀ ਨੂੰ ਆਪੋ ਆਪਣਾ ਰੂਪ, ਅਤੇ ਸਭ ਮਾਸ ਇੱਕੋ ਮਾਸ ਨਹੀਂ ਸਗੋਂ ਮਨੁੱਖਾਂ ਦਾ ਹੋਰ ਹੈ, ਅਤੇ ਪਸ਼ੂਆਂ ਦਾ ਮਾਸ ਹੋਰ, ਅਤੇ ਪੰਛੀਆਂ ਦਾ ਮਾਸ ਹੋਰ, ਅਤੇ ਮੱਛੀਆਂ ਦਾ ਹੋਰ। ਅਤੇ ਸਵਰਗੀ ਸਰੀਰ ਵੀ ਹਨ ਅਤੇ ਜ਼ਮੀਨੀ ਸਰੀਰ ਵੀ ਹਨ, ਪਰ ਸਵਰਗੀਆਂ ਦਾ ਪ੍ਰਤਾਪ ਹੋਰ ਹੈ ਅਤੇ ਜ਼ਮੀਨੀਆਂ ਦਾ ਹੋਰ, ਅਤੇ ਸੂਰਜ ਦਾ ਪ੍ਰਤਾਪ ਹੋਰ ਹੈ ਅਤੇ ਚੰਦਰਮਾ ਦਾ ਪ੍ਰਤਾਪ ਹੋਰ ਅਤੇ ਤਾਰਿਆਂ ਦਾ ਪ੍ਰਤਾਪ ਹੋਰ ਹੈ, ਕਿਉਂ ਜੋ ਉਹ ਪ੍ਰਤਾਪ ਕਰਕੇ ਇੱਕ ਤਾਰਾ ਦੂਜੇ ਤਾਰੇ ਤੋਂ ਭਿੰਨ ਹੈ, ਅਤੇ ਇਸ ਤਰ੍ਹਾਂ ਮੁਰਦਿਆਂ ਦੀ ਕਿਆਮਤ ਵੀ ਹੈ। ਉਹ ਨਾਸ਼ਵਾਨ ਬੀਜਿਆ ਜਾਂਦਾ ਹੈ ਪਰ ਅਨਾਸੀ ਜੀ ਉੱਠਦਾ ਹੈ, ਜੇ ਬੇਪਤ ਬੀਜਿਆ ਜਾਂਦਾ ਹੈ ਪਰੰਤੂ ਪ੍ਰਤਾਪਮਾਨ ਜੀ ਉੱਠਦਾ ਹੈ, ਉਹ ਨਿਰਬਲ ਬੀਜਿਆ ਜਾਂਦਾ ਹੈ ਪਰ ਬਲਵੰਤ ਜੀ ਉੱਠਦਾ ਹੈ, ਉਹ ਪ੍ਰਾਣਕ ਸਰੀਰ ਹੋ ਕੇ ਬੀਜਿਆ ਜਾਂਦਾ ਹੈ ਪਰ ਉਹ ਆਤਮਿਕ ਹੋ ਕੇ ਜੀ ਉੱਠਦਾ ਹੈ। ਜੇਕਰ ਪ੍ਰਾਣਕ ਸਰੀਰ ਹੈ ਤਾਂ ਆਤਮਕ ਵੀ ਸਰੀਰ ਹੈ, ਅਤੇ ਇਉਂ ਲਿਖਿਆ ਹੋਇਆ ਹੈ, ਜੋ ਪਹਿਲਾ ਮਨੁੱਖ ਆਦਮੀ ਜਿਉਂਦੀ ਜਾਨ ਹੋਇਆ ਅਤੇ ਛੇਕੜਲਾ ਆਦਮ ਜੀਵਨ ਦਾ ਦਾਤਾ ਆਤਮਾ ਹੋਇਆ। ਪਰ ਪਹਿਲਾਂ ਉਹ ਨਹੀਂ ਜਿਹੜਾ ਆਤਮਕ ਹੈ, ਸਗੋਂ ਉਹ ਜਿਹੜਾ ਪ੍ਰਾਣਕ ਹੈ, ਫਿਰ ਇਹਦੇ ਮਗਰੋਂ ਉਹ ਜਿਹੜਾ ਆਤਮਕ ਹੈ। ਪਹਿਲਾ ਮਨੁੱਖ ਮਿੱਟੀ ਦਾ ਬਣਿਆ ਅਤੇ ਦੂਜਾ ਮਨੁੱਖ ਸਵਰਗੋਂ, ਜਿਵੇਂ ਉਹ ਮਿੱਟੀ ਦਾ ਸੀ ਅਤੇ ਤਿਵੇਂ ਉਹ ਮਿੱਟੀ ਦੇ ਹਨ, ਜਿਵੇਂ ਉਹ ਸਵਰਗ ਦਾ ਹੈ ਤਿਵੇਂ ਉਹ ਵੀ ਸਵਰਗ ਦੇ ਹਨ, ਅਤੇ ਜਿਸ ਤਰ੍ਹਾਂ ਅਸਾਂ ਮਿੱਟੀ ਦੇ ਸਰੂਪ ਤਾਰਿਆ ਅਤੇ ਇਸੇ ਤਰ੍ਹਾਂ ਸਵਰਗ ਵਾਲੇ ਵੀ ਸਵਰਗ ਦਾ ਰੂਪ ਤਾਰਨਗੇ। ਹੁਣ ਹੇ ਪ੍ਰਭੂ, ਮੈਂ ਇਹ ਆਖਦਾ ਹਾਂ ਜੋ ਮਾਸ ਅਤੇ ਲਹੂ ਪਰਮੇਸ਼ਵਰ ਦੇ ਰਾਜ ਦੇ ਅਧਿਕਾਰੀ ਨਹੀਂ ਹੋ ਸਕਦੇ, ਨਾ ਵਿਨਾਸ਼ ਨਾ ਅਵਿਨਾਸ਼ ਦਾ ਅਧਿਕਾਰ ਹੁੰਦਾ ਹੈ। ਵੇਖੋ, ਮੈਂ ਤੁਹਾਨੂੰ ਇੱਕ ਭੇਦ ਦੱਸਦਾ ਹਾਂ, ਜੋ ਅਸੀਂ ਨਹੀਂ ਸਭੇ ਸੋਵਾਂਗੇ ਪਰ ਸਭੇ ਛਿੰਨ, ਪਰ ਅੱਖ ਦੀ ਚਮਕ ਨਾਲ ਛੇਕੜੀ ਬੁਰੀ ਅਤੇ ਤੂਰੀ ਫੂਕਦਿਆਂ ਸਾਰ ਹੋਰ ਦੇ ਹੋਰ ਹੋ ਜਾਵਾਂਗੇ, ਤੂਰੀ ਫੂਕੀ ਜਾਵੇਗੀ ਅਤੇ ਮੁਰਦੇ ਅਵਨਾਸੀ ਹੋ ਕੇ ਜੀ ਉੱਠਣਗੇ, ਅਤੇ ਅਸੀਂ ਹੋਰ ਦੇ ਹੋਰ ਹੋ ਜਾਵਾਂਗੇ, ਕਿਉਂ ਜੋ ਜ਼ਰੂਰ ਹੈ ਜੇ ਇੱਕ ਨਾਸਵਾਨ ਅਵਿਨਾਸ਼ ਦੇ ਉਦਾਲੇ ਪਵੇ ਅਤੇ ਇਹ ਮਰਨਹਾਰ ਆਤਮਾ ਦੇ ਉਦਾਲੇ ਪਵੇ। ਪਰ ਜਦ ਇਹ ਨਾਸ਼ਵਾਨ ਅਵਿਨਾਸ਼ ਨੂੰ ਅਤੇ ਇਹ ਮਰਨਹਾਰ ਆਰਮਤਾ ਨੂੰ ਉਦਾਲੇ ਪਾ ਚੁੱਕੇਗਾ ਤਾਂ ਉਹ ਗੱਲ ਜਿਹੜੀ ਲਿਖੀ ਹੋਈ ਹੈ ਪੂਰੀ ਹੋ ਜਾਵੇਗੀ। ਮੌਤ ਫਤਿਹ ਦੀ ਬੁਰਕੀ ਹੋ ਗਈ, ਹੈ ਮੌਤ ਤੇਰੀ ਫਤਿਹ ਕਿੱਥੇ ਹੈ? ਹੈ ਮੌਤ ਤੇਰਾ ਡੰਗ ਕਿੱਥੇ ਹੈ? ਮੌਤ ਦਾ ਡੰਗ ਪਾਪ ਅਤੇ ਪਾਪ ਦਾ ਬਲ ਸ਼ਰਾ ਹੈ, ਪਰ ਧੰਨਵਾਦ ਹੈ ਪਰਮੇਸ਼ਵਰ ਦਾ ਜੋ ਸਾਨੂੰ ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਫਤਿਹ ਬਖਸ਼ਦਾ ਹੈ। ਸੋ ਹੇ ਮੇਰੇ ਭਰਾਵੋ, ਤੁਸੀਂ ਸਥਿਰ ਅਤੇ ਅਡੋਲ ਹੋਵੋ ਅਤੇ ਪ੍ਰਭੂ ਦੇ ਕੰਮ ਵਿੱਚ ਸਦਾ ਵੱਧਦੇ ਜਾਓ, ਕਿਉਂ ਜੋ ਤੁਸੀਂ ਜਾਣਦੇ ਹੋ ਜੋ ਪ੍ਰਭੂ ਵਿੱਚ ਤੁਹਾਡੀ ਮਿਹਨਤ ਥੋਥੀ ਨਹੀਂ ਹੈ। 16 ਬਾਪ, ਹੁਣ ਅਸੀਂ ਚੰਦੇ ਦੇ ਵਿਖੇ ਜਿਹੜਾ ਸੰਤਾਂ ਲਈ ਹੈ, ਜਿਵੇਂ ਮੈਂ ਗਲਤੀਆਂ ਦੀ ਕਲੀਸੀਆਂ ਨੂੰ ਆਗਿਆ ਦਿੱਤੀ ਸੀ, ਤਿਵੇਂ ਤੁਸੀਂ ਵੀ ਕਰੋ। ਹਰ ਹਫ਼ਤੇ ਦੇ ਪਹਿਲੇ ਦਿਨ ਤੁਹਾਡੇ ਵਿੱਚੋਂ ਹਰੇਕ ਆਪਣੀ ਔਕਾਤ ਅਨੁਸਾਰ ਵੱਖ ਕਰਕੇ ਆਪਣੇ ਕੋਲ ਰੱਖ ਛੱਡੇ, ਭਾਈ ਮੈਂ ਜਦ ਆਵਾਂ ਤਦ ਉਗਰਾਹੀ ਨਾ ਕਰਨੀ ਪਵੇ, ਅਤੇ ਜਦ ਮੈਂ ਆਵਾਂ ਤਦ ਉਹਨਾਂ ਨੂੰ ਪ੍ਰਵਾਨ ਕਰੋ। ਉਹਨਾਂ ਨੂੰ ਮੈਂ ਚਿੱਠੀਆਂ ਦੇ ਕੇ ਕੱਲਾਂਗਾ, ਭਾਈ ਤੁਹਾਡਾ ਦਾਨ ਯਰੂਸ਼ਲਮ ਤਾਈਂ ਪਹੁੰਚਾਉਣ, ਜੇ ਮੇਰਾ ਵੀ ਜਾਣਾ ਉਚਿਤ ਹੋਵੇ ਤਾਂ ਉਹ ਮੇਰੇ ਨਾਲ ਜਾਣਗੇ। ਔਰ ਜਦ ਮੈਂ ਮਕਦੂਨੀਆਂ ਵਿੱਚੋਂ ਲੰਘਾਂਗਾ ਅਤੇ ਉਹਦੇ ਕੋਲ ਤੁਹਾਡੇ ਕੋਲ ਆਵਾਂਗਾ, ਕਿਉਂ ਜੋ ਮੈਂ ਮਕਦੂਨੀਆ ਥਾਣੀ ਲੰਘਣਾ ਹੈ, ਪਰ ਕੀ ਜਾਣੀਏ ਜੋ ਮੈਂ ਤੁਹਾਡੇ ਕੋਲ ਟਿਕ ਪਵਾਂ, ਸਗੋਂ ਸਿਆਲ ਵੀ ਕੱਟਾਂ। ਭਾਈ ਤੁਸੀਂ ਮੈਨੂੰ ਅਗਾਂਹ ਪਹੁੰਚਾ ਦਿਓ ਜਿੱਥੇ ਕਿਤੇ ਮੈਂ ਜਾਣਾ ਹੋਵੇ, ਕਿਉਂ ਜੋ ਤੁਸੀਂ ਮੈਂ ਨਹੀਂ ਚਾਹੁੰਦਾ ਜੋ ਐਤਕੀ ਕਾਨੂੰ ਰਸਤੇ ਵਿੱਚ ਕਿਉਂ ਮਿਲਾਂ, ਅਤੇ ਕਿਉਂ ਮੇਰੀ ਆਸ ਹੈ ਕਿ ਪ੍ਰਭੂ ਦੀ ਆਗਿਆ ਹੋਵੇ ਤਾਂ ਕੁਝ ਦੇਰ ਤੁਹਾਡੇ ਕੋਲ ਰਹਾਂ, ਪਰ ਪੈਂਤੁਕੋਸਤ ਤੋੜੀ ਮੈਂ ਅਫਸੋਸ ਵਿੱਚ ਰਹਾਂਗਾ, ਅਤੇ ਕਿਉਂ ਜੋ ਇੱਕ ਵੱਡਾ ਕੰਮ ਵੱਢਣ ਦਾ ਦਰਵਾਜ਼ਾ ਮੇਰੇ ਲਈ ਖੁੱਲਿਆ ਹੈ ਅਤੇ ਵਿਰੋਧੀ ਬਹੁਤ ਹਨ। ਜੇ ਤਿਮੋਥੀਅਸ ਆਵੇ ਤਾਂ ਵੇਖਣਾ ਜੋ ਉਹ ਤੁਹਾਡੇ ਕੋਲ ਨਿਸ਼ਚਿੰਤ ਰਹੇ, ਕਿਉਂ ਜੋ ਉਹ ਪ੍ਰਭੂ ਦਾ ਕੰਮ ਕਰਦਾ ਹੈ ਜਿਵੇਂ ਮੈਂ ਵੀ ਕਰਦਾ ਹਾਂ। ਸੋ ਕੋਈ ਉਸ ਨੂੰ ਤੁੱਛ ਨਾ ਜਾਣੇ, ਸਗੋਂ ਉਸ ਨੂੰ ਸੁੱਖ ਸਾਨ ਨਾਲ ਅਗਾਂਹ ਤੱਕਰ ਤੋੜ ਦੇਣਾ, ਭਾਈ ਉਹ ਮੇਰੇ ਕੋਲ ਅੱਪੜ ਪਵੇ, ਕਿਉਂ ਜੋ ਮੈਂ ਉਸ ਨੂੰ ਭਰਾਵਾਂ ਸਣੇ ਉਡੀਕਦਾ ਹਾਂ। ਪਰ ਭਾਈ ਅਪੋਲੋਸ ਦੀ ਇਹ ਗੱਲ ਹੈ ਕਿ ਮੈਂ ਉਹਦੇ ਅੱਗੇ ਬੇਨਤੀ ਕੀਤੀ ਜੋ ਉਹ ਭਰਾਵਾਂ ਦੇ ਨਾਲ ਤੁਹਾਡੇ ਕੋਲ ਜਾਵੇ, ਅਤੇ ਉਹਦਾ ਜੀ ਤੁਹਾਡੇ ਕੋਲ ਐਤਕੀ ਆਉਣ ਨੂੰ ਮੂਲ ਨਹੀਂ ਕਰਦਾ, ਪਰ ਜਦ ਉਹ ਕਦੇ ਵੇਲ ਹੋਵੇ ਤਾਂ ਆਵੇਗਾ। ਜਾਗਦੇ ਰਹੋ ਅਤੇ ਨੇਚਾ ਵਿੱਚ ਦ੍ਰਿੜ ਰਹੋ, ਭੁਖਾਰਕ ਰਹੋ ਅਤੇ ਤਗੜੇ ਹੋਵੋ, ਤੁਹਾਡੇ ਸਾਰੇ ਕੰਮ ਪ੍ਰੇਮ ਦੇ ਨਾਲ ਹੋਣ। ਹੁਣ ਹੇ ਪ੍ਰਭੂ, ਮੈਂ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ, ਭਾਈ ਇਹ ਆਖਿਆ ਭਾਈ ਪਹਿਲਾ ਫਲ ਹੋਇਆ ਅਤੇ ਉਹਨਾਂ ਨੂੰ ਸੰਤਾਂ ਦੀ ਟਹਿਲ ਕਰਨ ਨੂੰ ਲੱਕ ਬੰਨਿਆ, ਕਿ ਤੁਸੀਂ ਇਹੋ ਜਿਹਿਆਂ ਦੇ ਅਧੀਨ ਬਣੋ, ਨਾਲੇ ਹਰੇਕ ਜਿਹੜਾ ਇਸ ਕੰਮ ਵਿੱਚ ਸਹਾਇਤਾ ਕਰੇ ਅਤੇ ਮਿਹਨਤ ਹੈ, ਅਤੇ ਇਹ ਮੈਂ ਸਫਤਨਾਸ ਅਤੇ ਫਰਤੂਨਾਸ ਅਤੇ ਖਿਓਇਸ ਦੇ ਆਉਣ ਕਰਕੇ ਆਨੰਦ ਹਾਂ, ਕਿਉਂ ਜੋ ਮੈਂ ਤੁਹਾਡੇ ਵੱਲੋਂ ਜਿਹੜਾ ਘਾਟਾ ਸੀ ਉਹਨੂੰ ਪੂਰਾ ਕਰ ਦਿੱਤਾ, ਕਿਉਂ ਜੋ ਉਹਨਾਂ ਨੇ ਮੇਰੇ ਨਾਲ ਅਤੇ ਤੁਹਾਡੇ ਆਤਮਾ ਨੂੰ ਤ੍ਰਿਪਤ ਕੀਤਾ, ਅਤੇ ਇਸ ਕਰਕੇ ਤੁਸੀਂ ਇਹੋ ਜਿਹਾ ਨੂੰ ਮੰਨੋ। ਆਸੀਆ ਦੀ ਕਲੀਸੀਆ ਤੁਹਾਡੀ ਸੁੱਖ ਸ਼ਾਂਤ ਪੁੱਛਦੀਆਂ ਹਨ। ਅਕੂਲਾ ਅਤੇ ਪ੍ਰਸਿਕਾ ਔਰ ਕਲੀਸੀਆ ਸਨੇ ਜੋ ਉਹਨਾਂ ਦੇ ਘਰ ਵਿੱਚ ਹੈ, ਪ੍ਰਭੂ ਵਿੱਚ ਬਹੁਤ ਬਹੁਤ ਕਰਕੇ ਤੁਹਾਡੀ ਸੁੱਖ ਸ਼ਾਂਤ ਪੁੱਛਦੇ ਹਨ। ਸਾਰੇ ਭਰਾ ਤੁਹਾਡੀ ਸੁੱਖ ਸ਼ਾਂਤ ਪੁੱਛਦੇ ਹਨ। ਤੁਸੀਂ ਪਵਿੱਤਰ ਚੁੰਮੇ ਨਾਲ ਇੱਕ ਦੂਜੇ ਦੀ ਸੁੱਖ ਸ਼ਾਂਤ ਪੁੱਛੋ। ਮੇਰਾ ਪੌਲਸ ਦਾ ਆਪਣੇ ਹੱਥ ਦਾ ਲਿਖਿਆ ਹੋਇਆ ਸਲਾਮ। ਅਤੇ ਜੇ ਕੋਈ ਪ੍ਰਭੂ ਨਾਲ ਪ੍ਰਤੀਤ ਰੱਖਦਾ ਹੈ ਅਤੇ ਉਹ ਸਰਾਪਿਤ ਹੋਵੇ, ਹੇ ਸਾਡੇ ਪ੍ਰਭੂ ਆ, ਪ੍ਰਭੂ ਯਿਸੂ ਮਸੀਹ ਦੀ ਕਿਰਪਾ ਤੁਹਾਡੇ ਉੱਤੇ ਹੋਵੇ। ਮਸੀਹ ਯਿਸੂ ਵਿੱਚ ਤੁਸਾਂ ਸਭਨਾਂ ਨੂੰ ਮੇਰਾ ਪ੍ਰੇਮ। ਆਮੀਨ।